ਅਰਜੋਰ ਕਰਮ ਜਲਨਾ ਤਲ ਜਾਮ ਸਦਾ ਗੁਰ ਕਉ ਬਲਿਹਾਰੀ ਕਾਨ ਸੁਨੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੇ ਮਹਿਤਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਸ਼ਰਨ ਗਹੀ ਦਰਬਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਨਾਨਕ ਸੁਖ ਸਿੰਘ ਕੋ ਹਾਥ ਜੋੜ ਪ੍ਰਣਾਮ ਜਿਸ ਕਰਨਾ ਤੇ ਵੱਡ ਅਗੀ ਪਾਵੇ ਗਤ ਬਿਸਰਾਮ ਦੋਹਰਾ ਸ੍ਰੀ ਨਾਨਕ ਸੁਖ ਸਿੰਧ ਕੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਦੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਰਮ ਚਰਨ ਵਿੱਚ ਜੁੜੇ ਹਾਂ। ਸਤਿਗੁਰੂ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੇ ਕਥਾ ਚੱਲ ਰਹੀ ਹੈ। ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਸ੍ਰੀ ਨਾਨਕ ਸੁਖ ਸਿੰਧ ਕੋ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਸੁਖਾਂ ਦੇ ਸਿੰਧ ਸਮੁੰਦਰ ਹਨ ਉਹਨਾਂ ਦੇ ਤਾਏ
ਹੱਥ ਜੋੜ ਪ੍ਰਣਾਮ।
ਮੈਂ ਦੋਵੇਂ ਹੱਥ ਜੋੜ ਕੇ ਪ੍ਰਣਾਮ ਨਮਸਕਾਰ ਕਰਦਾ ਹਾਂ
ਜਿਸ ਕਰਨਾ ਤੇ ਵੱਡ ਅਗੀ,
ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਵੱਡੇ ਵੱਡੇ ਜਿਹੜੇ ਪਾਪੀ ਸਨ ਉਹ ਵੀ ਸਾਹਿਬ ਸੰਗ ਜੀ ਗਤ ਮੁਕਤੀ ਦੇ ਅੰਦਰ ਬਿਸਰਾਮ ਕੀ ਟਿਕਾ ਪਾ ਲੈਂਦੇ ਹਨ।
ਕਰਨਾ ਕੀ ਹਮਰੀ ਤੇ ਹਮਰੇ ਟੇਕੋ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਦੀ ਹੀ ਮੇਰੇ ਅੰਦਰ ਓਟ ਆਸਰਾ ਹੈ।
ਮਤ ਨਾ ਉਕਤ ਨਾ ਮੁੜ ਉਰ ਏਕੋ,
ਮੇਰੇ ਹਿਰਦੇ ਦੇ ਅੰਦਰ ਤੇ ਇਸ ਵਾਸਤੇ ਇੱਕ ਵੀ ਕਥਨ ਕਰਨ ਦੀ ਸ੍ਰੇਸ਼ਟ ਬੁੱਧੀ ਨਹੀਂ ਹੈ।
ਉੱਚੀ ਮਨ ਕੀ ਮਤ ਕੀਰਾ,
ਮੇਰੀ ਜਿਹੜੀ ਰੁਚੀ ਹੈ ਉਹ ਬਹੁਤ ਬੁਲੰਦ ਹੈ, ਮੇਰੇ ਮਨ ਦੀ ਮਤ ਜਿਹੜੀ ਹੈ ਤੇ ਉਹ ਕੀੜੇ ਵਾਂਗ ਤੁਛ ਹੈ।
ਮਿਲੇ ਨਾ ਕੌਡੀ ਚਾਹੋ ਹੀਰਾ,
ਸੰਤੋਖ ਸਿੰਘ ਜੀ ਕਹਿੰਦੇ ਮੈਨੂੰ ਕੌਡੀ ਪ੍ਰਾਪਤ ਨਹੀਂ ਹੁੰਦੀ ਤੇ ਮੈਂ ਹੀਰੇ ਦੀ ਪ੍ਰਾਪਤੀ ਦੀ ਇੱਛਾ ਕਰਦਾ ਹਾਂ।
ਜਿਉਂ ਜਿਉਂ ਮਤ ਦੇ ਮੁਝੇ ਬੁਲਾਈ,
ਜਿਵੇਂ ਜਿਵੇਂ ਮੈਨੂੰ ਮਤੀ ਦੇ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੁਲਾਉਂਦੇ ਨੇ,
ਤੂੰ ਤੋਂ ਲਿਖੋ ਕਥਾ ਸੁਖਦਾਈ,
ਇਸੇ ਤਰ੍ਹਾਂ ਇਵੇਂ ਹੀ ਸਤਿਗੁਰੂ ਮਹਾਰਾਜ ਜੀ ਦੀ ਕਥਾ ਤੈਸੇ ਤੈਸੇ ਹੀ ਸੁਖ ਦੇਣ ਵਾਲੀ ਮੈਂ ਲਿਖਦਾ ਹਾਂ।
ਭਗਤ ਨਹੀਂ ਇੱਕ ਪਦ ਰਚਨ ਕੀ,
ਮੇਰੇ ਅੰਦਰ ਇੱਕ ਵੀ ਗੁਰੂ ਨਾਨਕ ਸਾਹਿਬ ਦੀ ਕਥਾ ਰਚਣ ਦੀ ਜਿਹੜਾ ਪਾਪ ਦੀ ਸ਼ਕਤੀ ਨਹੀਂ, ਭਾਵ ਕਿ ਇੱਕ ਵੀ ਬੋਲ ਉਚਾਰਨ ਦੀ ਸ਼ਕਤੀ ਨਹੀਂ ਹੈ।
ਗ੍ਰੰਥ ਕਰਨ ਇਹ ਕਰਨਾ ਤਾਂ ਕੀ,
ਇਹ ਜਿਹੜਾ ਮੈਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਬਣਾ ਰਿਹਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੈ, ਉਹਨਾਂ ਦੀ ਕਿਰਪਾ ਦੇ ਸਦਕੇ ਸਭ ਕੁਝ ਹੋ ਰਿਹਾ ਹੈ।
ਬਾਲਾ ਸੁੰਦਰ ਵਾਪੀ ਚਾਪੀ ਸ੍ਰੀ ਅੰਗਦ ਸੁਣੀਏ ਕਹਿ ਬਾਲਾ,
ਹਾਂਜੀ ਭਾਈ ਬਾਲਾ ਜੀ ਸੰਧੂ ਗੋਦ ਦੇ ਉਚਾਰਨ ਕਰਦੇ ਨੇ ਤੇ ਕਹਿ ਰਹੇ ਭਾਈ ਬਾਲਾ ਜੀ ਐ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਇਤਿਹਾਸ ਸੁਣਨਾ ਕਰੋ,
ਸਤਿਗੁਰ ਕੀ ਕਥਾ ਰਸਾਲਾ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਰਸਾਲਾ ਬਹੁਤ ਹੀ ਸੁੰਦਰ।
ਉਹ ਇੱਕ ਦਿਨ ਪਰ ਰਹੇ ਨਕੇਤੋ,
ਸਤਿਗੁਰੂ ਮਹਾਰਾਜ ਜੀ ਕੁਝ ਕੁ ਦਿਨ ਸਾਹਿਬ ਸੰਗ ਜੀ ਹੋਰ ਆਪਣੇ ਘਰ ਦੇ ਇਸੇ ਤਰ੍ਹਾਂ ਉਦਾਸ ਵਰਤੀ ਦੇ ਅੰਦਰ ਬਰਾਜੇ ਰਹੇ,
ਵਿਚਰੇ ਨੇ ਬੇਦੀ ਕੁਲ ਕੇਤੋ,
ਬੇਦੀਆਂ ਦੇ ਕੁਲ ਦੇ ਕੇਤੂ ਨਿਸ਼ਾਨ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਹਰ ਨੀ ਫਿਰਦੇ ਵਿਚਰਦੇ,
ਕਦੇ ਕਰੇ ਕਾਲੂ ਪਰਤੀ ਤੂੰ,
ਕਦੇ ਤਾਂ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਭਰੋਸਾ ਬਾਬਾ ਕਾਲੂ ਕਰ ਲੈਂਦਾ ਹੈ।
ਬਚਨ ਸੁਣ ਤੇ ਬਿਸਮੈ ਹੋਏ ਕੀ ਤੂੰ,
ਸਤਿਗੁਰੂ ਮਹਾਰਾਜ ਜੀ ਦੇ ਅਸਚਰਜ ਵਚਨਾਂ ਨੂੰ ਸੁਣ ਕੇ ਮਨ ਦੇ ਹੈਰਾਨ ਹੋ ਜਾਂਦਾ ਹੈ।
ਮੌਰ ਦੇ ਮਾਇਆ ਪਰਮਾਈ,
ਫੇਰ ਜਿਹੜੀ ਮਾਇਆ ਦੀ ਮਮਤਾ ਹੈ ਬਾਬੇ ਕਾਲੂ ਦੇ ਮਨ ਨੂੰ ਭਰਮਾ ਦਿੰਦੀ ਹੈ।
ਹਿਰਦੇ ਤਰਕ ਅਨੇਕ ਉਠਾਈ,
ਆਪਣੇ ਹਿਰਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਖੋਟੀਆਂ ਤਰਕਾਂ ਦੇ ਤਾਂ ਹੀ ਉਠਾਉਂਦਾ ਹੈ।
ਵਚਨ ਕਹਿਣ ਮੈਂ ਇਹ ਗੁਣਸਾਲੀ,
ਕਹਿੰਦਾ ਜਿਹੜਾ ਬਚਨ ਕਹਿਣ ਦੇ ਵਿੱਚ ਤਾਂ ਇਹ ਬਹੁਤ ਹੀ ਗੁਣਾਂ ਦੇ ਸਾਲੀ ਘਰ ਨੇ, ਬਚਨ ਬਹੁਤ ਸੁੰਦਰ ਸ੍ਰੇਸ਼ਟ ਉਚਾਰ ਦੇ ਚਤਰਾਈ ਵਾਲੇ।
ਤਨਖਤ ਨੇ ਕੀ ਜਾਣ ਨਾ ਚਾਲੀ,
ਜਿਹੜੀ ਧਨ ਦੀ ਖੱਟੀ ਕਰਨੀ ਹੈ ਤੇ ਉਸ ਚਾਲੀ ਮਰਜ਼ਾਦਾ ਰੀਤੀ ਨੂੰ ਇਹ ਬਿਲਕੁਲ ਨਹੀਂ ਜਾਣਦੇ।
ਸੁਣ ਸੁਣ ਬਚ ਨਰ ਕਰੇ ਵਡਾਈ,
ਸੁਣ ਸੁਣ ਕੇ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਤੇ ਲੋਕ ਬਹੁਤ ਵਡਿਆਈ ਕਰ ਰਹੇ ਨੇ।
ਅਨਹਾਨੀ ਇਹ ਭੇਦ ਨਾ ਪਾਈ,
ਪਰ ਬਾਬਾ ਕਾਲੂ ਕਹਿੰਦਾ ਤੇ ਇਹ ਭੇਦ ਲੋਕਾਂ ਨੂੰ ਕੋਈ ਪਤਾ ਨਹੀਂ, ਭੇਦ ਧਨ ਦੇ ਨੁਕਸਾਨ ਕਰਨ ਵਾਲਾ ਮੇਰਾ ਮੁੰਡਾ ਹੈ।
ਅੰਮ੍ਰਿਤ ਪਰਵਿਰਤੀ ਹੈ ਮੰਤਾ,
ਸਾਧ ਸੰਗ ਜੀ ਮੱਗਰ ਤੇ ਪੋਹ ਦੀ ਜਿਹੜੀ ਸੀ ਨਾ ਹਿਮਕਰ ਰੁੱਤ, ਇਹਨੂੰ ਕਹਿੰਦੇ ਮੱਗਰ ਤੇ ਪੋਹ ਦੀ ਰੁੱਤ ਹੇਮੰਤ ਰੁੱਤ ਜਿਹੜੀ ਸੀ ਪਰਵਿਰਤ ਹੋ ਗਈ।
ਇਹ ਮੈਂ ਸੁਣੋ ਜੋ ਭਾਵਰ ਤੰਤਾ,
ਸੰਤੋਖ ਸਿੰਘ ਜੀ ਕਹਿੰਦੇ ਤੇ ਉਸ ਰੁੱਤ ਦੇ ਚਾਲ ਸੁਣਨਾ ਕਰੋ ਤੇ ਜਿਹੜਾ ਪ੍ਰਸੰਗ ਅੱਗੇ ਹੋਇਆ ਹੈ।
ਤਾਲਨ ਬਾਰਜ ਬਣੀ ਬਨਾਸੀ,
ਜਿਹੜੀਆਂ ਸਾਧ ਸੰਗ ਜੀ ਆਪਣੇ ਤਾਲਾਂ ਦੇ ਅੰਦਰ ਬਣੀ ਬਗੀਚੀਆਂ ਕਬਲਾਂ ਦੀਆਂ ਬਣੀਆਂ ਹੋਈਆਂ ਸੀ ਤੇ ਉਹ ਬਨਾਸੀ ਪਾਲਾ ਕੱਕਰ ਕੋਰਾ ਪੈਣ ਨਾਲ ਸੜ ਗਈਆਂ ਨੇ।
ਜੋ ਪ੍ਰਸੰਗ ਨਾਸੇ ਜਾਂ ਸੁਰਾਸੀ,
ਇਸ ਤਰ੍ਹਾਂ ਉਹ ਕਬਲਾਂ ਦੀਆਂ ਬਗੀਚੀਆਂ ਨਾਸ ਹੋ ਗਈਆਂ, ਜਿਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਤੇ ਕੁਸੰਗਤ ਦੇ ਨਾਲ ਤੇ ਜਿਹੜੇ ਇਸ ਤਰ੍ਹਾਂ ਦੇ ਚੰਗੇ ਗੁਣ ਨੇ ਨਾ ਤੇ ਉਹ ਨਾਸ ਹੋ ਜਾਂਦੇ ਹਨ।
ਨਿਕਟ ਅਗਨ ਕੇ ਰਹੇ ਮਹਾਨਾ,
ਤੇ ਅੱਗ ਦੇ ਕੋਲ ਹੀ ਸਾਧ ਸੰਗ ਜੀ ਬਹੁਤ ਲੋਕ ਜਿਹੜੇ ਆ ਕੇ ਰਹਿੰਦੇ ਹਨ ਮੱਘਰ ਤੇ ਪੋਹ ਦੇ ਮਹੀਨੇ ਵਿੱਚ।
ਰੁੰਦਰ ਪਸੇਵੇ ਜੇ ਮਤਵਾਨਾ,
ਤੇ ਇਸ ਵਾਸਤੇ ਜਿਵੇਂ ਮਤਵਾਨ ਸਾਧ ਸੰਗ ਜੀ ਰਾਜਾ ਹੁੰਦਾ ਹੈ ਤੇ ਇਸ ਤਰ੍ਹਾਂ ਉਹਦੀ ਸੇਵਾ ਲੋਕ ਕਰਦੇ ਨੇ, ਤੇ ਇਸੇ ਤਰ੍ਹਾਂ ਅਗਨੀ ਦਾ ਸੇਵਨ ਲੋਕ ਠੰਡ ਦੀ ਰੁੱਤ ਵਿੱਚ ਕਰ ਰਹੇ ਨੇ।
ਮੰਦ ਤੇਜ ਸੂਰਜ ਕਾ ਭਾਇਓ,
ਇਹ ਸੂਰਜ ਦਾ ਸਾਧ ਸੰਗ ਜਿਹੜਾ ਤੇਜ ਪ੍ਰਤਾਪ ਸੀ ਨਾ, ਤੇ ਸਤਿਗੁਰੂ ਮਹਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੰਦ ਕੀ ਫਿੱਕਾ ਪੈ ਗਿਆ,
ਜੋ ਭੂਪਤ ਹੋਏ ਆਲਸ ਕੀਓ।
ਜਿਸ ਤਰ੍ਹਾਂ ਕੋਈ ਧਰਤੀ ਦਾ ਪਤੀ ਹੋਵੇ ਤੇ ਉਹ ਆਲਸ ਕਰ ਲਵੇ ਤੇ ਇਸ ਵਾਸਤੇ ਬਹੁਤ ਆਲਸੀ ਹੋ ਜਾਵੇ।
ਨਾਰਨ ਕੋ ਸੀਤ ਕਪਾਵਤ,
ਭਾਵਕੇ ਜਿਵੇਂ ਰਾਜਾ ਆਲਸੀ ਹੋ ਜਾਵੇ ਤੇ ਇਸ ਤਰ੍ਹਾਂ ਰੁੱਤ ਜਿਹੜਾ ਆਪਣੇ ਹੇਮੰਤ ਰੁੱਤ ਦੇ ਨਾਲ ਸੂਰਜ ਦਾ ਜਿਹੜਾ ਤੇਜ ਪ੍ਰਤਾਪ ਸੀ ਨਾ ਉਹ ਬਹੁਤ ਫਿੱਕਾ ਹੋ ਗਿਆ ਹੈ, ਬੇਰਸਾ ਹੋ ਗਿਆ, ਸੂਰਜ ਦੀ ਤਪਸ਼ ਜਿਹੜੀ ਹੈ ਨਾ ਤੇ ਉਹ ਸਾਰੀ ਘਟ ਗਈ ਹੈ।
ਨਰ ਨਾਰਨ ਕੋ ਸੀਤ ਕੰਪਾਵਤ,
ਇਸਤਰੀ ਤੇ ਪੁਰਸ਼ਾਂ ਦੇ ਤਾਂ ਜਿਹੜੀ ਠੰਡੀ ਹਵਾ ਹੈ ਪਾਲਾ ਉਹ ਬਹੁਤ ਹੀ ਕਾਂਬਾ ਦੇ ਰਿਹਾ।
ਬਨ ਬਾਸੀ ਤਨੈ ਦੁਖਾਵਤ,
ਜਿਹੜੇ ਜੰਗਲਾਂ ਦੇ ਵਿਚ ਵਸਣ ਵਾਲੇ ਬਹੁਤ ਸਾਰੇ ਹਨ ਤੇ ਉਹਨਾਂ ਨੂੰ ਵੀ ਬੜਾ ਭਾਰੀ ਦੁੱਖ ਹੋ ਰਿਹਾ ਹੈ।
ਕਾਹੂ ਸਮੇਂ ਨ੍ਰਿਪ ਹੋਏ ਬਿਨ ਜੋਰਾ,
ਇਸ ਤਰ੍ਹਾਂ ਸਾਧ ਸੰਗ ਜੀ ਦੁਖੀ ਹੋ ਰਿਹਾ ਇਸਤਰੀ ਪੁਰਸ਼ ਠੰਡ ਦੇ ਨਾਲ, ਤੇ ਜਿਸ ਤਰ੍ਹਾਂ ਕੋਈ ਰਾਜਾ ਜਿਹੜਾ ਕਮਜ਼ੋਰ ਹੋ ਜਾਵੇ ਆਪਣੀ ਸ਼ਕਤੀ ਦੇ ਅੰਦਰ।
ਜੂੰ ਦੁੱਖ ਦੇ ਪ੍ਰਜਾ ਕੋ ਚੋਰਾ,
ਤੇ ਜਿਸ ਤਰ੍ਹਾਂ ਪ੍ਰਜਾ ਨੂੰ ਸਾਧ ਸੰਗ ਜੀ ਫਿਰ ਚੋਰ ਜਿਹੜੇ ਨੇ ਉਹ ਦੁੱਖ ਦਿੰਦੇ ਨੇ, ਤੇ ਇਸ ਤਰ੍ਹਾਂ ਸਰਦੀ ਦੀ ਰੁੱਤ ਜਿਹੜੀ ਸੀ ਇਹਦੇ ਵਿੱਚ ਬਹੁਤ ਜੀਵਾਂ ਨੂੰ ਦੁੱਖ ਤੇ ਕਠਿਨਾਈ ਬਣ ਗਈ ਹੈ।
ਇਸ ਦੀਰਘ ਮੈਂ ਲੇਤ ਨਿਹਾਲੀ,
ਲੰਮੀਆਂ ਲੰਮੀਆਂ ਰਾਤਾਂ ਇਸ ਦੀਆਂ ਹੋ ਗਈਆਂ ਤੇ ਨਿਹਾਲੀ ਜੋ ਆਪਣੀਆਂ ਤਲਾਈਆਂ ਤੇ ਰਜਾਈਆਂ ਲੈ ਕੇ ਪੈਂਦੇ ਹਨ ਲੋਕ।
ਮੈਂ ਸੀਤ ਬਦਾਰ ਸੁਖਾਲੀ,
ਔਰ ਠੰਡ ਨੂੰ ਦੂਰ ਕਰਕੇ ਤੇ ਬੜੇ ਸੁੱਖ ਦੇ ਨਾਲ ਸੌਂਦੇ ਹਨ।
ਜੋ ਸਤਿਗੁਰ ਕੀ ਲੇ ਪਗ ਧੂਰੀ,
ਇਸ ਤਰ੍ਹਾਂ ਕਹਿੰਦੇ ਸੁਖਾਲੇ ਹੋ ਕੇ ਸੌਂਦੇ ਨੇ ਤੇ ਜਿਵੇਂ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਲੈ ਕੇ ਸੇਵਕ।
ਸੰਕਟ ਸਿੱਖ ਕਰ ਹੈ ਦੂਰੀ,
ਸਤਿਗੁਰੂ ਮਹਾਰਾਜ ਜੀ ਦੇ ਸਿੱਖ ਜਿਹੜੇ ਤੇ ਜੰਮਣ ਤੇ ਮਰਨ ਦੇ ਦੁੱਖ ਜਿਹੜੇ ਸੰਸਾਰ ਦੇ ਉਹਨਾਂ ਨੂੰ ਦੂਰ ਕਰ ਲੈਂਦੇ, ਸੁਖਾਲੇ ਹੋ ਜਾਂਦੇ, ਇਸ ਤਰ੍ਹਾਂ ਸੁਖਾਲੇ ਹੋ ਕੇ ਸੌਂ ਰਹੇ ਨੇ ਜੀਵ।
ਆਤਮਖਰੀ ਸੁਹਾਏ ਸਰੀਰਾ,
ਅੱਜ ਠੰਡ ਦੀ ਰੁੱਤ ਦੇ ਅੰਦਰ ਜਿਹੜੀ ਧੁੱਪ ਹੈ ਸਰੀਰਾਂ ਨੂੰ ਬਹੁਤ ਹੀ ਚੰਗੀ ਲੱਗਦੀ ਤੇ ਸੋਭਾਦਾਇਕ ਹੁੰਦੀ ਹੈ।
ਸਤਸੰਗਤ ਜਨਮਤ ਧੀਰਾ,
ਤੇ ਕਿਸ ਤਰ੍ਹਾਂ ਦੇ ਨਾਲ ਕਹਿੰਦੇ ਸਾਰਿਆਂ ਨੂੰ, ਤੇ ਇਹ ਜਿਹੜੀ ਆਪਣੇ ਧੁੱਪ ਹੈ ਉਹ ਚੰਗੀ ਲੱਗਦੀ ਹੈ, ਤੇ ਜਿਉਂ ਸਤਸੰਗਤ ਜਨਮਤ ਧੀਰਾ, ਜਿਵੇਂ ਧੀਰਜ ਬੁੱਧੀ ਵਾਲੇ ਸਿਮਰਨ ਕਰਨ ਵਾਲੇ ਪ੍ਰੇਮੀ ਦੇ ਤਾਏ ਜਨ ਦੇ ਤਾਏ ਭਗਤ ਦਾਸ ਦੇ ਤਾਏ ਜਿਵੇਂ ਸਤਸੰਗਤ ਜਿਹੜੀ ਹੈ ਉਹ ਚੰਗੀ ਲੱਗਦੀ ਹੈ।
ਸੀਤਲ ਬਹਿਰੀ ਨੀਰ ਸਮੀਰਾ,
ਆਜੀ ਸੀਤਲ ਠੰਡੀ ਹਵਾ ਤੇ ਔਰ ਪਾਣੀ ਸਾਧ ਸੰਗ ਦੀ ਚੱਲ ਰਿਹਾ ਹੈ ਤੇ ਬਹੁਤ ਹੀ ਬਗਰੀ ਠੰਡੀ ਹਵਾ ਤੇ ਆਪਣੇ ਪਾਣੀ ਠੰਡਾ।
ਜੋ ਰੰਕਨ ਕੋ ਕਰਤੇ ਧੀਰਾ,
ਐਸੀ ਠੰਡੀ ਪੌਣ ਜਿਹੜੀ ਗਰੀਬ ਲੋਕ ਉਹਨਾਂ ਦੇ ਤਾਏ ਬਹੁਤ ਹੀ ਅਧੀਰਾ, ਆਪ ਉਹਨਾਂ ਦੇ ਅੰਗਾਂ ਦੇ ਤਾਏ ਲੱਗ ਰਹੀ ਹੈ ਤੇ ਬਹੁਤ ਕਮਜ਼ੋਰ ਕਰ ਰਹੀ ਹੈ।
ਜੋ ਮੈਨ ਸਤਿਗੁਰ ਤੇ ਰਖਵਾਰਾ,
ਕਿਸ ਤਰ੍ਹਾਂ ਦੁਖੀ ਕਰ ਰਹੀ ਕੰਗਾਲ ਬੰਦਿਆਂ ਦੇ ਤਾਈ ਐਸੀ ਠੰਡੀ ਪੌਣ ਸਰਦੀ ਦੀ ਰੁੱਤ ਦੇ ਅੰਦਰ, ਜਿਸ ਤਰ੍ਹਾਂ ਕਹਿੰਦੇ ਬਿਨਾਂ ਸਤਿਗੁਰਾਂ ਤੋਂ ਤੇ ਸਤਿਗੁਰਾਂ ਦੀ ਰਾਖੀ ਕਰਨ ਤੋਂ ਬਿਨਾਂ
ਕਿਹਾ ਸੀ ਕੋ ਕਰਤ ਬਕਾਰਾ,
ਇਹ ਕਰਕੇ ਆਪਣੇ ਸਿੱਖ ਸੇਵਕ ਦੀ ਰਾਖੀ ਨਹੀਂ ਕਰਦੇ ਸਤਿਗੁਰੂ, ਤੇ ਉਹ ਜਗਿਆਸੂ ਸਿੱਖ ਨੂੰ ਜਿਵੇਂ ਬਕਾਰ ਆ ਕੇ ਤੰਗ ਕਰਦੇ ਨੇ, ਇਸ ਤਰ੍ਹਾਂ ਠੰਡੀ ਹਵਾ ਗਰੀਬਾਂ ਨੂੰ ਤੰਗ ਕਰ ਰਹੀ ਹੈ।
ਅਸ ਹਿਮੰਤ ਰਿਤ ਮਹਿ ਜਗ ਕੰਤਾ,
ਐਸੀ ਜਿਹੜੀ ਹਿਮਕਰ ਰੁੱਤ ਹੈ ਤੇ ਇਸ ਦੇ ਅੰਦਰ ਜਗ ਦੇ ਪਤੀ ਗੁਰੂ ਨਾਨਕ ਦੇਵ ਮਹਾਰਾਜ ਜੀ
ਭਰੇ ਰਹੇ ਸੁਖਦਾਨੀ ਸੰਤਾ,
ਆਪਣੇ ਸੰਤਾਂ ਦੇ ਤਾਂ ਸੁਖ ਦੇਣ ਵਾਲੇ ਸਤਿਗੁਰੂ ਮਹਾਰਾਜ ਜੀ ਬਰਾਜੇ ਰਹਿੰਦੇ ਨੇ।
ਕਿਸੇ ਸੋ ਮਿਲੇ ਨਾ ਬੋਲੇ ਬਾਣੀ,
ਨਾ ਸਤਿਗੁਰੂ ਕਿਸੇ ਦੇ ਨਾਲ ਮਿਲਦੇ ਨੇ ਤੇ ਨਾ ਕੋਈ ਵਚਨ ਬਿਲਾਸ ਕਰਦੇ ਆ।
ਰਹੇ ਅਕਾਂਕੀ ਗੁਣ ਗਨ ਖਾਨੀ,
ਸੋ ਗੁਣਾਂ ਦੇ ਕਾਣ ਸਤਿਗੁਰੂ ਮਹਾਰਾਜ ਜੀ ਅਕਾਂਤ ਹੀ ਰਹਿੰਦੇ ਨੇ।
ਅਸਬਿਤ ਜੋ ਜੁਗ ਮਾਸ ਬਿਤਾਏ,
ਇਸ ਤਰ੍ਹਾਂ ਸਤਸੰਗ ਜੀ ਦੋ ਮਹੀਨੇ ਜਿਹੜੇ ਸੀ ਬਤੀਤ ਕਰ ਦਿੱਤੇ।
ਜਿੰਨ ਲੱਗੇ ਪੁਨ ਸਹਿਜ ਸੁਭਾਏ,
ਫਿਰ ਆਪਣੇ ਸੁਤੇ ਸੁਭਾਅ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਬਾਹਰ ਵਿਚਰਨ ਲੱਗ ਪਏ।
ਰੁਸੋ ਖਾਣ ਪਾਨ ਕੋ ਕਰਹੀ,
ਬੜੀ ਰੁਚੀ ਇੱਛਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਖਾਣਾ ਪੀਣਾ ਭੋਜਨ ਦਾ ਸ਼ੁਰੂ ਕਰ ਦਿੱਤਾ।
ਮਾਤ ਬਲੋਕ ਹਰ ਖੇ ਔਰ ਤਰਹੀ,
ਮਾਤਾ ਤ੍ਰਿਪਤਾ ਜੀ ਸਤਿਗੁਰੂ ਮਹਾਰਾਜ ਜੀ ਨੂੰ ਵੇਖ ਕੇ ਬਹੁਤ ਮਨ ਦੇ ਪ੍ਰਸੰਨਤਾ ਧਾਰਦੇ ਆ।
ਜਾਣਤ ਪਈ ਨਾਮ ਤਨ ਕੋ,
ਹਾਂਜੀ ਤੇ ਜਾਣਤ ਪਈ, ਤੇ ਇਸ ਵਾਸਤੇ ਮਾਤਾ ਜੀ ਜਾਣਦੇ ਪਏ ਕਿ ਸਰੀਰ ਜਿਹੜਾ ਹੈ ਅਰੋਗ ਹੋ ਗਿਆ ਹੈ।
ਤੀਨੋ ਦਾਨ ਦਿਜਨ ਸਬਨ ਕੋ,
ਬਹੁਤ ਸਾਰੇ ਜਿਹੜੇ ਮੰਗਤੇ ਸੀ ਜਾਂ ਸ੍ਰੇਸ਼ਟ ਬੰਦੇ ਉਹਨਾਂ ਨੂੰ ਦਾਨ ਦੇਣਾ ਕੀਤਾ, ਦਾਨ ਦਿੱਤਾ ਇਸ ਖੁਸ਼ੀ ਦੇ ਅੰਦਰ ਮਾਤਾ ਨੇ।
ਸੁੰਦਰ ਬਸਤਰ ਨਵੀਨ ਬਣਾਏ,
ਬੜੇ ਸੁੰਦਰ ਤੇ ਨਵੇਂ ਬਸਤਰ ਬਣਾਉਣਾ ਕੀਤੇ।
ਜੁਤ ਕੋ ਜੁਤ ਦੋ ਲਾਰ ਪਹਿਰਾਏ,
ਆਪਣੇ ਪੁੱਤਰ ਨੂੰ ਬੜੇ ਲਾਡ ਦੇ ਸਹਿਤ ਪਿਆਰ ਦੇ ਸਹਿਤ ਪਹਿਨਾਉਣਾ ਕੀਤੇ।
ਵਦਨ ਸਦਨ ਸਭ ਪੁਨ ਪੁਨ ਦੇਖੀ,
ਸਤਿਗੁਰੂ ਮਹਾਰਾਜ ਜੀ ਦਾ ਚਿਹਰਾ ਸੋਭਾ ਦਾ ਘਰ ਹੈ ਤੇ ਮਾਤਾ ਜੀ ਪੁਨਾ ਪੁਨਾ ਉਸ ਪਾਸੇ ਨੂੰ ਵੇਖ ਰਹੀ ਹੈ।
ਮਨ ਭਾਗਨ ਲਾ ਕੇ ਆਪ ਵਸੇਖੀ,
ਆਪਣੇ ਆਪ ਨੂੰ ਬਹੁਤ ਵੱਡਿਆਂ ਭਾਗਾਂ ਵਾਲੀ ਜਾਣਦੀ ਹੈ।
ਯਤਨ ਕੀ ਪੰਗਤ ਜਗ ਮੂਲਾ,
ਜਗਤ ਦੇ ਕਾਰਨ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਗੋਤੀਆਂ ਦੀ ਸੰਬੰਧੀਆਂ ਦੀ ਜਿਹੜੀ ਪੰਗਤ ਹੈ ਉਹਦੇ ਵਿੱਚ
ਵੈਸੇ ਪੇ ਕਾਲੂ ਅਨੁਕੂਲਾ,
ਆਪਣੇ ਪਿਤਾ ਕਾਲੂ ਜੀ ਦੇ ਅਨੁਸਾਰੀ ਹੋ ਕੇ ਬੈਠਣ ਲੱਗ ਪਏ।
ਕਰੀ ਮਿਲਣ ਪੁਨ ਬੋਲਣਾ,
ਜਿਸ ਤਰ੍ਹਾਂ ਲੋਕਾਂ ਦੀ ਵਿਵਹਾਰ ਕਰੀਤੀ ਹੋਣੀ, ਆਏ ਨੂੰ ਬੁਲਾਉਣਾ ਤੇ ਮਿਲਣਾ,
ਤਰਹੀ ਸਾਬਿਤ ਪੁਰ ਮੈਂ ਡੋਲਣਾ,
ਸਾਰੀ ਇਹ ਵੀ ਕਰਦੇ ਆ ਤੇ ਔਰ ਜੋ ਤਲਵੰਡੀ ਦੀਆਂ ਨਗਰੀਆਂ ਤੇ ਉਹਨਾਂ ਦੇ ਵਿੱਚ ਵਿਚਰ ਵੀ ਰਹੇ ਨੇ।
ਸੁੰਦਰ ਸੋਭਤ ਬੈਸ ਕਸੋਰਾ,
ਸੁੰਦਰ 11 ਸਾਲ ਤੋਂ 15 ਸਾਲ ਤੀ ਕਿਸ਼ੋਰ ਅਵਸਥਾ ਜਿਹੜੀ ਸੋਭਾ ਪਾ ਰਹੀ ਹੈ।
ਮਿਰਦਲਾ ਮਾਦਰੀ ਚਿਤ ਚੋਰਾ,
ਸਤਿਗੁਰੂ ਮਹਾਰਾਜ ਜੀ ਦੀ ਬਾਣੀ ਬਹੁਤ ਮਿੱਠੀ ਹੈ ਤੇ ਸੁੰਦਰ ਹੈ ਤੇ ਪਿਆਰੀ ਹੈ ਤੇ ਚਿਤ ਨੂੰ ਚੁਰਾ ਰਹੀ ਹੈ।
ਲਲਕ ਬਲੋਚਨ ਦਲ ਉਤਪਲਸੇ,
ਸਤਿਗੁਰੂ ਮਹਾਰਾਜ ਜੀ ਦੇ ਨੇਤਰ ਸੁੰਦਰ ਨੇ ਜਿਵੇਂ ਕਵਲ ਦੀਆਂ ਪੱਤਰੀਆਂ ਖਿੜੀਆਂ ਹੁੰਦੀਆਂ ਤੇ ਇਸ ਤਰ੍ਹਾਂ ਖਿੜੇ ਹੋਏ ਨੇ।
ਤਾਰੇ ਸਿਆਮ ਗੰਡ ਕੀ ਸਿਲ ਮੈਂ ਸਿਲਸੇ,
ਤਾਰੇ ਸਤਸੰਗ ਜੀ ਜੋ ਕਾਕੀਆਂ ਨੇ ਔਰ ਉਹ ਕਾਲੀਆਂ ਨੇ, ਕਾਲੇ ਡੋਰੇ ਨੇ ਅੱਖਾਂ ਦੇ, ਤੇ ਜਿਸ ਤਰ੍ਹਾਂ ਆਪਣੇ ਆ ਗੰਡਕਾ ਨਦੀ ਦਾ ਪੱਥਰ ਹੁੰਦਾ ਹੈ ਤੇ ਉਹਦੇ ਵਿੱਚ ਤੇ ਆਪਣੇ ਕਾਲਾ ਹੁੰਦਾ ਤੇ ਵਿੱਚ ਚਿੱਟੀ ਧਾਰੀ ਹੁੰਦੀ, ਕਹਿੰਦੇ ਜਨੇਊ ਪਾਇਆ ਹੋਇਆ, ਤੇ ਇਸ ਤਰ੍ਹਾਂ ਉਸ ਪੱਥਰ ਵਾਂਗ ਐਨ ਕਾਲੀਆਂ ਹਨ।
ਸੁਰਠਾ ਬਣੀ ਸੋ ਪ੍ਰਿਕਟੀ ਬੰਕ,
ਮਹਾਰਾਜ ਜੀ ਦੇ ਭਰਵੱਟੇ ਜਿਹੜੇ ਉਹ ਬੰਕ ਟੇਢੇ ਬਣੇ ਹੋਏ ਨੇ।
ਜੋ ਕਮਾਨ ਏ ਕਾਮ ਕੀ,
ਜਿਸ ਤਰ੍ਹਾਂ ਸਤਸੰਗ ਜੀ ਕਾਮ ਦੀ ਇਹ ਕਮਾਨ ਧਨ ਹੁੰਦਾ ਹੈ।
ਕਿਦੋਂ ਪੈਂਦੇ ਕਲੰਕ,
ਜਾ ਕਹਿੰਦੇ ਇੰਦ ਜੋ ਚੰਦਰਮਾ ਬਿਨਾਂ ਕਲੰਕ ਤੋਂ ਹੈ।
ਸਦਨ ਤਾਸ ਮਹਿਰਾਬ ਕੀ,
ਸਦਨ ਤਾਸ ਮਹਿਰਾਬ ਕੀ, ਤਾਸ ਤਿਸ ਚੰਦ ਦਾ ਜੋ ਘਰ ਕੀ ਆਕਾਸ਼ ਹੈ ਤੇ ਆਕਾਸ਼ ਵਾਂਗ ਗੋਲ, ਤੇ ਇਸ ਤਰ੍ਹਾਂ ਸਤਸੰਗ ਜੀ ਸਤਿਗੁਰਾਂ ਦੇ ਭਰਵੱਟੇ ਨੇ ਤੇ ਜਿਵੇਂ ਡਾਟਾਂ ਹੁੰਦੀਆਂ, ਜਾਂ ਸਦਨ ਤਾਸ ਮਹਿਰਾਬ ਕੀ, ਤਾਸ ਉਸ ਦੇ ਜਿਵੇਂ ਘਰ ਦੀ ਮਹਿਰਾਬ ਡਾਟ ਹੁੰਦੀ ਲਾਈ ਹੋਈ ਤੇ ਡਾਟ ਗੋਲ ਹੁੰਦੀ ਆ ਨਾ, ਤੇ ਇਸ ਵਾਸਤੇ ਐਸੇ ਸਤਿਗੁਰੂ ਮਹਾਰਾਜ ਜੀ ਦੇ ਭਰਵੱਟੇ ਹਨ ਟੇਢੇ।
ਮੰਦ ਮੰਦ ਸੁੰਦਰ ਗਤ ਚਲਹੀ,
ਮੰਦ ਮੰਦ ਹੌਲੀ ਹੌਲੀ ਸੁੰਦਰ ਸਤਿਗੁਰੂ ਗਤ ਚਾਲ ਚੱਲਦੇ ਨੇ।
ਦਇਆ ਦ੍ਰਿਸ਼ਟੀ ਦੇਖੇ ਦੁੱਖ ਦਲਹੀ,
ਆਪਣੀ ਦਇਆ ਦ੍ਰਿਸ਼ਟੀ ਦੇ ਨਾਲ ਵੇਖ ਕੇ ਜੀਵਾਂ ਦੇ ਦੁੱਖਾਂ ਨੂੰ ਦਲ ਰਹੇ ਨੇ।
ਨਿਜ ਇੱਛਾ ਬੇਦੀ ਕੁਲ ਕੇਤੂ,
ਆਪਣੀ ਇੱਛਾ ਦੇ ਅਨੁਸਾਰ ਬੇਦੀਆਂ ਦੇ ਕੁਲ ਦੇ ਕੇਤੂ ਨਿਸ਼ਾਨ ਸਰੂਪ,
ਵਿਚਰੇ ਕਿਰਤ ਨਾ ਕਰਤਨ ਕੇਤੂ,
ਔਰ ਵਿਚਰ ਰਹੇ نے تے گھر دا کام کوئی نہیں کردے،
ایسے کنچت کال بتایو۔
اس طرح ستگرو مہاراج جی نے تھوڑا جا سماں بتیت کیتا،
جگت ادھارن ہت جو آیو،
جو سارے سنسار دے ادھار کرن واسطے آئے ہن۔
ایک باسر کالو نج سدنا،
ایک دن دی گل ہے کہ بابے کالو نے اپنے گھر دے وچ
بیٹھ بلایو بارج بدنا،
کبر سریخے چہرے والے ستگرو مہاراج جی نوں بیٹھا سی تے بلانا کیتا،
درب کمامن سکھمن ہیتو،
اور دھن دی کمائی کرن واسطے سکھیا دین واسطے،
نکٹ بسایو کرپا نکیتو،
کرپا دے گھر گرو نانک صاحب مہاراج جی نوں بابے کلیان چند نے اپنے پاس بیٹھا لیا۔
پریت چنت میں سانی بانی،
آپ اپنے چر دی پریتی دے وچ سانی ملی ہوئی بانی جڑی سی،
بولیو ریت نیت پشانی،
تے اور بولیا ہے تے بڑے ڈھنگ دے نال، تے اس واسطے انیت پشانی پہ اجے اجو کر دے کام نہیں کوئی کر دا کر رہے۔
سوت نانک تو ایک ہمارے،
کہنے لگے نانک تو ساڈے ایک ہی گھر دے پتر ہیں،
نہ دوسرا جو کاج سنبھارے،
دوسرا ہور کوئی پتر نہیں جڑا گھر دا کام کار سام لوے،
تم نے تج دینو اثری تو،
تے تسی گھر دا کام کار اس ڈھنگ دے نال چھڑ دتا ہے،
جو وراغ دے ہوت اتی تو،
جس طرح کوئی اتیت برخت بندہ ہو جائے تے اودے اندر بیراگ جڑا پورن طور تے پکا درڑ ہو جائے تے برخت ہو جاوے،
کہو گرست کسوں کیوں بن آوے،
دسو گرستی بندے نوں ایسا جڑا تیار ہو کیویں بن ہوندا ہے،
جس باسر بن کام بتاوے،
رات بنا کام تو ہی بتیت ہوندا ہے تیرا،
مجھ جیوت جے لیت سنبھاری،
جے کر کے میرے جیوندیاں تو گھر دا سارا کام دھندا ویوہار سانبھ لیندا ہے،
ہاں جان ست ہے سکھکاری،
میں جاندا کہ میرا پتر بہت ہی سکھ دین والا ہے،
تو جنمت من پا پرواسا،
جدوں تیرا جنم ہویا سی میرے من دے تے بھروسہ بدھ گیا سی،
نانک کر ہے نام پرکاشا،
تے نانک جو میرا پتر ہے میرے نام نو بہت بڑا مشہور کر دے وے گا،
درب کمامن میں جس میرو،
تے جس طرح دھن دی کمائی دے اندر بہت میرا جس بڑیائی ہے علاقے وچ،
جانے ساپور ماہے کنیرو،
تے سارے نگر وچ مینوں چنگی طرح سارے جاندے آ کہ بابا کالو جڑا دھن کماؤن دے اندر بہت سیاح ہے،
جم راکا کو اندو نہاری،
تے جس طرح سات سنگی رنکا کہندے نے، تے پورن ماسی دا جڑا اند چندرما ہے تے اس نوں نہاری ویکھ کے،
ویکھ سرا ہے سب نر ناری،
سارے استری تے پرشو پورن ماسی دے چندرما نوں ویکھ کے اودی صفت مہما کردے نے،
راہو سرس توں پا کر ماہی،
کہندے جے کر کے تے اپنے اس طرح میرا جس سی بھاو کی چندرما جی پورنماسی کا انہوں لوگ سلام دیا ایویں میری سفت لوگ کرتے سے، پر کہندے جی راہو جڑا نا تے اے اگے چندرما نو گرس لیندا ہے، راہو تے کیتو دو نے تے راہو جڑا ہے اے چندرما نو گرس لیندا ہے، تے اس واسطے چندرما نو کہندے گرہن لگ گیا، سورج نو لگ گیا، راہو تے کیتو دو اے گرہن بن کے لگدے نے، کہندے تو میرے گھر دے تے راہو وانگ تے گرہ وانگ آ گیا ہے گھر دے تے میرا جس جڑا سی نے گرس لیا ہے، اس واسطے میرے جس دے پورن ماسی دے چندرما نو تو گرہن وانگ آ کے لگ گیا جی راہو ہوندا ہے،
ساپد مند کرت پاتا ہی،
کہندے ساری طرح میرا جڑا جس سی نا تے مندا تو کمزور کر دتا، کہ کا پاتا جا آرتھک طور تے بھی مینوں بہت کمزور کر دتا،
ایک نمت من بنج کرن کی،
ایک بھی اقل نہیں تیرے من دے تے بے اس ڈھنگ دے نال وپار کریدا ہے،
مور نکھتری ریت برن کی،
تے نہ کتریاں دے برن دی کوئی ریتی ڈھنگ ہی ہے تینوں،
ہارے انک بدن مت دے تو،
میں تا بہت طرح دی تینوں سکھیا دندا ہویا تھک گیا ہاں،
کبے کمائے نہ لیا ایک کنکے تو،
تے کدے وی کمائی کر کے گھر دے کچھ نہیں لیاونا کیتا،
جنک بچن توشن کر سنیا،
ست جی گرو نانک دیو مہاراج جی نے اپنے پتا جی دے بچن چپ کر کے سننا کیتے،
یوں اڈول بیٹھے وڈ منیا،
جس طرح کوئی منی ہووے منیش مہا پرش اڈول بیٹھا رہندا، اس طرح ست گرو ٹیک کے بیٹھے رہے،
بابج کی کہیں گرا کٹھورا،
بہت طرح دی کرڑی جڑی بولی سی وہ بھی بابے کالو نے بولنا کیتے
پوچھن پاج سروس نہ تھوڑا
سات سنگ جی چپ ہو گیا تے جدے من دے کوئی غصہ تھوڑا نہیں ہے
کٹتا جگل بتیتی جب ہی
جب اس طرح دو گھڑیاں چپ چاپ بیٹھے بتیت ہو گئیاں
تب تردا سیتل پا تب ہی
اس ویلے تپتا ہوا ہردا بابے کالو دا ٹھنڈا ہو گیا
مورو بولے بولے ملا
سات سنگ جی گرو نانک دیو مہاراج جی بہت ہی قیمتی بچن بولے
جن کالو سکھ کل فے کھلا
مانو جڑا کالو بابا کالو ہے تے اس دے سکھ دا جندرا ہی کھول دتا سکھ دے کوٹھے دا جندرا ہی کھول دتا
بخش خطا پت پاچھل کیری
کہن لگے پتا جڑی میری پہلی بھول ہو گئی اونوں بخش لو
نہیں بگاروں کارج پھیری
مڑ کے ہن تہاڈے گھر دا کوئی کام میں نہیں بگاڑا گا
جو راور کی ہوئے رجائی
جس طرح پتا جی تہاڈی آگیا ہوئے گی
جو میں کرہوں پریت لگائی
میں اسی طرح گھر دا کام بہت ہی ریج لا کے پریت لا کے کراں گا
اجت کرن کے موکو جو
بھی میرے کرن دے لائق کام ہے
اب کہیے کرہوں میں سو
اور مینو آپ کہنا کرو تے میں وہ کام ضرور کراں گا
نردل مدر نبری سن بانی
ہاں جی کہندے نردل کومل تے اسی طرح نوین سندر ست گرو مہاراج جی کی بانی جڑی سی سن کے
کالو کے من سکھ دانی
بابے کالو در سنگ جی من دے سکھ دین والی یہ لگی ہے مردل کومل مدر مٹھی تے نمری نمرتا والی بانی جڑی سی
جانے اپنے سوتے انساری
بابا کالو نے جانا کہ پتر ہوں میرے انساری ہو گیا
تن خاطر کی گرا اچاری
تن دے کھٹی کرن دی جڑی سی بانی اچارن کیتے
سو ست پورو پاک رکھکاری
کہنے لگے پتر سونا تے پہلا تو کھیتی باڑی جڑی سی وہ کرن لگا
پچھ چرائے سو دین اجاری
وہ ساری کھیتی پسواں نوں چار دتی تے توں ساری کھیتی نوں اجاڑ دتا
کچھ من میں تھی ایس بچارا
میرے من دے بہت وڈی لمبی بیچار سی بنائی ہوئی
یوں بسا ایک گرام نرارا
جے کر کے تو کھیتی وچ کامیاب ہو جاندا تے میں تینوں ایک بہت بڑا پنڈ بکھرا دسا دینا سی
تو تو رہے منورتھ میرے
میرے سنکلپ جڑے سی گنتیاں منتیاں سارے رہ چکے ہیں
پنگ تک جو گرس رہے رے
جس طرح کوئی پنگلا پہاڑ دی چوٹی دے اتے چڑھنا تکنا کرے تے میں پہاڑ دی چوٹی جا کے دیکھنی ہے تے اس طرح میری من دے من وچ رہ گئی ساری گنتیاں تے بچارا
موٹے بیس کار کھک لی جائے
کہنے لگے پتر ہن میرے پاسوں بھی روپیے تسی لے لو
تھان ستھان پیانو کی جائے
کسے ہور تھان شہر بڑے نگر دے چلے جاؤ
پھر لابھ دا وست وچاری
تے کوئی لابھ دائک وستو جڑی اس نو ویکھ کے تے چنگی طرح نرنا کر کے
بنجو نت مت کے انساری
تے اپنی بدھی دے انسار اس نو خریدنا کرو
اب کے جے آنو شبھ سودا
تے ایتکاں دی واری جے کر کے تسی چنگا نفے والا سودا کر کے لیاو
بن بو تن جو اور پر مدا
تے پھر میں اپنے من دے پرسنتا کر کے تے بہت تانوں تن دیواں گا تے چیز خرید کے اگے بیچنی ہے تے اودے چوں نفع کٹ کے لیاونا ہے تھوڑے پیسے نوں چیز خرید کے بہتیاں نوں بیچ کے
نج موجی پونجی تم رکھو نرالی
تسی جے وپار دا کام اے ایدے کامیاب ہو گئے تے اپنی جڑی پونجی ہے اس نوں وکھری رکھ لیا کرو
کرو بنج اے ریت سکھالی
تسی وپار دا بزنس دا دھندا کرو تے بہت ہی سکھالا ڈھنگ ہے
دن پر درب بدھاؤ بھاری
بہت بھاری اپنا دھن اس نوں دن پرتی بدھاونا کرو
اور سپوت کہے نر ناری
تے پھر استری پرش ایوں کہن گے کہ بابے کالو دا منڈا بہت چنگا بڑا لائق تے شریش پتر ہے
بالا لہو دوسرا سنگا
بھائی بالے نوں تسی نال لے جاؤ دوجا تہاڈا ساتھی بنا دینا
ست جاو اب سہت امنگا
تے پتر نانک بڑے اتساہ دے سہت تسی جانا کرو
کہ بالا سن گر دکھ کدن
ہاں جی بھائی بالا جی کہن لگے تے ہے دکھاں نوں کٹن والے اور سکھاں نوں دین والے گرو انگد دے مہاراج جی سنو
داس پٹھایو تب مجھ سدن
بابے کالو نے اپنا نوکر ایک میرے گھر دے بھیج دتا
گئے سنگ میں تے استھان
تے میں کہندے نے ਉੱਥੇ ਚਲੇ ਗਿਆ। ਉਸ ਨੌਕਰ ਦੇ ਨਾਲ ਭਾਈ ਬਾਲਾ ਜੀ ਕਹਿ ਰਹੇ ਨੇ,
ਜੈ ਕਾਲੂ ਨਾਨਕ ਗਤ ਦਾ ਨਹੀਂ।
ਜਿੱਥੇ ਇੱਕ ਬਾਬਾ ਕਾਲੂ ਤੇ ਮੁਕਤੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠੇ ਸਨ,
ਮੁਝਕੋ ਸਾਧਨ ਨਿਕਟ ਬਿਠਾਇਆ,
ਮੈਨੂੰ ਬੜੇ ਆਦਰ ਸਤਿਕਾਰ ਦੇ ਨਾਲ ਬਾਬੇ ਨੇ ਕੋਲ ਬਿਠਾਉਣਾ ਕੀਤਾ,
ਹਿਤ ਭੇਜਣ ਕੇ ਬਚਨ ਅਲਾਇਆ,
ਗੁਰੂ ਨਾਨਕ ਸਾਹਿਬ ਦੇ ਨਾਲ ਭੇਜਣ ਵਾਸਤੇ ਇਸ ਤਰ੍ਹਾਂ ਬਚਨ ਉਚਾਰਨ ਕੀਤਾ।
ਸੁਣ ਬਾਲੇ ਤੂੰ ਹੈ ਮਤਵਾਨ,
ਕਹਿਣ ਲੱਗਾ ਬਾਲੇ ਸੋਹਣਾ ਤੂੰ ਬਹੁਤ ਹੀ ਚੰਗੀ ਬੁੱਧੀ ਵਾਲਾ ਹੈ,
ਜੈ ਨਾਨਕ ਸੰਗ ਪਿਆ ਨ,
ਮੇਰੇ ਨਾਨਕ ਪੁੱਤਰ ਦੇ ਨਾਲ ਤੂੰ ਜਾਣਾ ਕਰ,
ਲਾਭ ਦਾ ਸੌਦਾ ਜੋ
ਤੇ ਜਿਹੜਾ ਸੌਦਾ ਲਾਭਦਾਇਕ ਹੋਵੇ, ਜੇ ਸੌਦੇ ਚ ਲਾਭ ਹੋਵੇ
ਉਹ ਸੰਭਾਲਿਆ ਨੀ ਹੈ ਸੋ,
ਤੇ ਉਹਨੂੰ ਚੰਗੀ ਤਰ੍ਹਾਂ ਸੰਭਾਲ ਕੇ ਲਿਆਉਣਾ ਹੈ।
ਅਸਕੈ ਵੀ ਸਰਜਤ ਬਣਦੀ ਨੇ,
ਕਹਿ ਕੇ ਸਾਧ ਸੰਗ ਜੀ 20 ਰੁਪਈਏ ਬਾਬੇ ਕਾਲੂ ਨੇ ਦੇ ਦਿੱਤੇ,
ਬਾਬੇ ਦੱਸੋ ਮੁਝ ਸੌਪਨ ਕੀਨੇ,
ਬਾਬੇ ਕਾਲੂ ਨੇ ਬੜੇ ਚੰਗੇ ਢੰਗ ਦੇ ਨਾਲ ਮੈਨੂੰ 20 ਰੁਪਈਏ ਸੌਂਪਣਾ ਕੀਤੇ ਵੀ ਤੂੰ ਆਪਣੇ ਪਾਸ ਰੱਖ,
ਪਾ ਤਿਆਰ ਮੈਂ ਮਾਨ ਦੇਸਾ,
ਕਹਿੰਦੇ ਮੈਂ ਬਾਬੇ ਕਾਲੂ ਦੀ ਆਗਿਆ ਮੰਨ ਕੇ ਭਾਈ ਬਾਲਾ ਜੀ ਕਹਿੰਦੇ ਮੈਂ ਵੀ ਤਿਆਰ ਹੋ ਗਿਆ,
ਮਕਾਨ ਜੇ ਕਟਤ ਕਲੇਸਾ,
ਚੱਲ ਪੈਣੇ ਮੁਕਤੀ ਦਾਤੇ ਜੋ ਸਿੱਖਾਂ ਦੇ ਕਲੇਸ਼ ਦੁੱਖਾਂ ਨੂੰ ਕੱਟਣ ਵਾਲੇ ਨੇ,
ਚੱਲ ਪਟੰਬਰ ਕੀ ਇਕਲਾਈ,
ਆਦੀ ਚਾਰ ਸੁੰਦਰ ਰੇਸ਼ਮੀ ਪਸ਼ਮੀਨੇ ਰੇਸ਼ਮੀ ਵਸਤਰ ਦੀ ਇਕਲਾਈ, ਕਹਿੰਦੇ ਨੇ ਤੁਲਾਈ ਨੂੰ ਤੇ ਜਾ ਦਿਸ਼ਾਲੇ ਨੂੰ,
ਸੋਨੀ ਨੀ ਮੈਂ ਕੰਧ ਉਚਾਈ,
ਕਹਿੰਦੇ ਉਹ ਮੈਂ ਆਪਣੇ ਮੁੰਡੇ ਦੇ ਉੱਤੇ ਚੱਕ ਲਏ,
ਮੈਂ ਨਗਰ ਕੇਤੇ ਕੇ ਕੇਤ ਕਦੂਰੀ,
ਇਹ ਤਲਵੰਡੀ ਨਗਰ ਤੋਂ ਬਾਹਰ ਕਿਤਨੀ ਕੁ ਦੂਰ ਚਲੇ ਗਏ,
ਕਾਲੂ ਦੇ ਤਾਂ ਸਿਖਵਨ ਪੂਰੀ,
ਬਾਬਾ ਕਾਲੂ ਜੀ ਨਾਲ ਹੀ ਜਾਂਦਾ ਸੀ ਤੇ ਬੜੀਆਂ ਸਿੱਖਿਆ ਦਿੱਤੀਆਂ,
ਬੌਰ ਹਟਿਓ ਕਰ ਮੋਹ ਕਨੇਰਾ,
ਪੁੱਤਰ ਦੇ ਨਾਲ ਬੜਾ ਪਿਆਰ ਕਰਕੇ ਬਾਬਾ ਕਾਲੂ ਤੇ ਵਾਪਸ ਮੁੜ ਪਿਆ,
ਹਰ ਵਾਰ ਪਾਛਤ ਦਿਸਹੇਰਾ,
ਤੇ ਫਿਰ ਵੀ ਪਿੱਛੇ ਨੂੰ ਚਿਹਰਾ ਕਰਕੇ ਕਰ ਕਰਕੇ ਮੁੜ ਮੁੜ ਕੇ ਦੇਖੀ ਜਾਂਦਾ ਹੈ,
ਮੰਦ ਮੰਦ ਪਰ ਗੁਣ ਮੰਦਰ,
ਗੁਣਾਂ ਦੇ ਘਰ ਸਤਿਗੁਰੂ ਮਹਾਰਾਜ ਜੀ ਹੌਲੀ ਹੌਲੀ ਆਪਣੇ ਚਰਨ ਰੱਖਦੇ ਹੋਏ,
ਚਲਤ ਪੰਥ ਭਾਗਤ ਬਚ ਸੁੰਦਰ,
ਰਸਤੇ ਵਿੱਚ ਚੱਲਦਿਆਂ ਤੇ ਸੁੰਦਰ ਬਚਨ ਉਚਾਰ ਰਹੇ ਨੇ,
ਭਗਤ ਵਿਰਾਗ ਗਿਆਨ ਗੁਣ ਸਾਨੀ,
ਹਾਂਜੀ ਭਗਤੀ ਵੈਰਾਗ ਤੇ ਇਸੇ ਤਰ੍ਹਾਂ ਗੁਣ ਤੇ ਗਿਆਨ ਦੇ ਨਾਲ ਮਿਲੀਆਂ ਹੋਈਆਂ ਜੋ ਕਥਾ ਕਥਾ ਤੇ ਗਾਥਾ ਹਨ,
ਮੁਝ ਉਪਦੇਸ਼ਨ ਕੈਦ ਕਹਾਣੀ,
ਮੈਨੂੰ ਉਪਦੇਸ਼ ਦੇਣ ਦੀਆਂ ਐਸੀਆਂ ਕਥਾਵਾਂ ਸਤਿਗੁਰੂ ਸੁਣਾ ਰਹੇ ਨੇ,
ਰਾਮ ਨਗਰ ਮਾਰਗ ਮੈਂ ਜੇਤੇ,
ਜਿੰਨੇ ਛੋਟੇ ਵੱਡੇ ਨਗਰ ਪਿੰਡ ਸੀ ਰਸਤੇ ਵਿੱਚ,
ਸਹਿਜ ਉਲੰਘੇ ਸਭ ਤੇਤੇ,
ਹੌਲੀ ਹੌਲੀ ਤਿਤਨੇ ਸਾਰੇ ਲੰਘ ਗਏ,
ਚਲਤ ਚਲਤ ਆਇਓ ਇੱਕ ਕਾਨਨਾ,
ਕਹਿੰਦੇ ਚਲਦਿਆਂ ਚਲਦਿਆਂ ਤੇ ਇੱਕ ਜੰਗਲ ਆ ਗਿਆ ਬਹੁਤ ਭਾਰੀ,
ਬਲੋਕਤ ਸ੍ਰੀ ਕਮਲਾਲਨਾ,
ਕਹਿੰਦੇ ਕਮਲ ਸਰੀਖੇ ਚਿਹਰੇ ਵਾਲੇ ਗੁਰੂ ਨਾਨਕ ਸਾਹਿਬ ਉਸ ਪਾਸੇ ਨੂੰ ਦੇਖਣ ਲੱਗ ਪਏ,
ਸੁੰਦਰ ਆਸ਼ਰਮ ਏਕ ਨਿਹਾਰੀ,
ਬੜਾ ਇੱਕ ਸੁੰਦਰ ਆਸ਼ਰਮ ਸਾਧੂਆਂ ਦਾ ਵੇਖਣਾ ਕੀਤਾ ਡੇਰਾ,
ਜੈ ਤਪੀਸ ਤਬ ਤਾਪੈ ਭਾਰੀ,
ਜਿੱਥੇ ਤਪੀ ਲੋਕ ਜਿਹੜੇ ਬਹੁਤ ਹੀ ਤਪੱਸਿਆ ਨੂੰ ਕਰ ਰਹੇ ਨੇ,
ਇਹ ਆਸਨ ਕੇ ਉਰਦੀ ਬਾਹੂ,
ਤੇ ਕਈਆਂ ਨੇ ਆਸਣ ਇਹੋ ਜਿਹਾ ਕੀਤਾ ਆਪਣੀਆਂ ਬਾਹਾਂ ਉੱਚੀਆਂ ਚੱਕੀਆਂ ਹੋਈਆਂ ਨੇ,
ਇਕਨ ਲਟਕਤ ਕੋ ਉਲਟਾ ਹੋ,
ਤੇ ਕੋਈ ਉਲਟਾ ਜਿਹੜਾ ਹੈ ਬਿਰਛ ਦੇ ਨਾਲ ਲੰਕ ਰਿਹਾ ਹੈ,
ਇੱਕ ਚਰਨ ਪਰ ਕੋ ਇੱਕ ਠਾਂਡੇ,
ਕਈ ਸਾਧੂ ਇੱਕ ਪੈਰ ਦੇ ਉੱਤੇ ਖੜੇ ਨੇ, ਇਸ ਤਰ੍ਹਾਂ ਦੀ ਪ੍ਰਤੀਖਿਆ ਸਾਧਨਾ ਕਰ ਰਹੇ ਨੇ,
ਸੁਖ ਪਰ ਲੋਕ ਜਿਨੇ ਰੁਚ ਵਾਢੇ,
ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਅਗਲੇ ਲੋਕ ਦੇ ਸੁਖ ਦੀ ਰੁਚੀ ਵਧੀ ਹੋਈ ਹੈ,
ਤਾਂ ਸਿਧਾਸਨ ਕੋ ਪਦਮਾਸਨ,
ਕਈ ਸਿੱਧ ਆਸਣ ਲਾਉਂਦੇ ਨੇ ਤੇ ਕਈ ਪਦਮ ਆਸਣ, ਤੇ ਇਸ ਵਾਸਤੇ ਆਸਣ 84 ਹੁੰਦੇ ਨੇ, ਔਰ ਪਦਮ ਆਸਣ ਹੁੰਦਾ ਹੈ ਜਿਵੇਂ ਸੱਜਾ ਪੈਰ ਖੱਬੇ ਪੱਟ ਤੇ ਖੱਬਾ ਪੈਰ ਜਿਹੜਾ ਸੱਜੇ ਪੱਟ ਤੇ ਰੱਖਣਾ, ਪਿੱਛੇ ਦੀ ਸਾਧ ਸੰਗਤ ਜੀ ਆਪਣੇ ਕੰਡ ਦੇ ਬਾਹਾਂ ਲਿਆ ਕੇ ਨਾ, ਤੇ ਔਰ ਸਾਧ ਸੰਗਤ ਜੀ ਖੱਬੇ ਹੱਥ ਦੇ ਨਾਲ, ਤੇ ਜਿਹੜਾ ਅੰਗੂਠਾ ਸੱਜਾ ਫੜਨਾ ਦੂਜੇ ਨਾਲ ਦੂਜਾ ਫੜਨਾ, ਇਹਨੂੰ ਪਦਮ ਆਸਣ ਕਹਿੰਦੇ ਨੇ, ਤੇ ਸਿੱਧ ਆਸਣ ਜਿਵੇਂ ਅਸੀਂ ਚੌਂਕੜਾ ਮਾਰ ਕੇ ਬਹਿੰਦੇ ਹਾਂ ਤੇ ਇੱਕ ਪੈਰ ਜਿਹੜਾ ਹੈ ਤੇ ਉਹ ਸਾਧ ਸੰਗਤ ਜੀ ਮੂਲ ਦੁਆਰੇ ਤੇ ਦੂਜਾ ਕਾਮ ਕੁੰਡੇ ਤੇ, ਤੇ ਔਰ ਨਿਗਾਹ ਜਿਹੜੀ ਹੈ ਸਿੱਧੀ ਉਹ ਆਪਣੀ ਜੋ ਸਾਡੇ ਨੱਕ ਦੀ ਕਰੋਂਗਲੀ ਹੈ ਇਸ ਪਾਸੇ ਨੂੰ ਹੋਣੀ ਚਾਹੀਦੀ ਹੈ, ਇਹਨੂੰ ਸਿੱਧ ਆਸਣ ਕਹਿੰਦੇ, ਕੋਈ ਸਿੱਧ ਆਸਣ ਲਾ ਕੇ ਬਹਿੰਦਾ, ਕੋਈ ਪਦਮ ਆਸਣ ਲਾ ਕੇ ਬਹਿੰਦਾ, ਔਰ ਇਹਨਾਂ ਆਸਣਾਂ ਦੇ ਗੁਣ ਵੀ ਆ, ਜਿਹੜਾ ਪਦਮ ਆਸਣ ਦਾ ਅਭਿਆਸੀ ਬੰਦਾ ਜਿਹਨੂੰ ਸੱਪ ਵੀ ਡੰਗ ਮਾਰੇ ਤੇ ਜ਼ਹਿਰ ਨਹੀਂ ਚੜ੍ਹਦੀ, ਇਸ ਤਰ੍ਹਾਂ ਦੇ ਗੁਣ ਵੀ ਇਹਨਾਂ ਦੇ ਲਿਖੇ ਹੋਏ। ਇਸ ਤਰ੍ਹਾਂ ਸਾਧੂ ਬੈਠੇ ਹਨ,
ਬਾਰ ਪਾਨ ਕੋ ਰਹਿਤ ਬਿਨਾਸਨਾ,
ਤੇ ਕਈ ਸਾਲ ਸੰਗਤ ਜੀ ਤੇ ਬਾਰ ਪਾਨ ਕੋ ਬਾਹਰ ਪਾਣੀ ਪੀਂਦੇ ਆ ਤੇ ਬਿਨਾਸਨ ਬਿਨਾਂ ਅਸਨ ਤੋਂ ਰਹਿੰਦੇ ਨੇ, ਭਾਵ ਕਿ ਰੋਟੀ ਨਹੀਂ ਖਾਂਦੇ, ਭੋਜਨ ਨਹੀਂ ਖਾਂਦੇ,
ਸਵੇਤ ਰੰਗ ਲਾਗੀ ਪਸਮੰਗਾ,
ਤੇ ਸਾਰਿਆਂ ਨੇ ਸਰੀਰਾਂ ਨੂੰ ਸਵਾਹ ਮਾਲੀ ਹੋਈ ਤੇ ਸਵੇਤ ਚਿੱਟੇ ਸਰੀਰ ਨੇ ਅੰਗ ਹੋਏ ਹੋਏ,
ਆਸੀਸ ਜਨ ਧੂਸਰ ਰੰਗਾ,
ਕਰਦੇ ਉੱਤੇ ਜਟਾਵਾਂ ਨੇ ਜਿਨ੍ਹਾਂ ਦੇ, ਤੇ ਧੂਸਰ ਸਾਹਿਬ ਸਿੰਘ ਜੀ ਮਿੱਟੀ ਵਰਗੇ ਜਿਨ੍ਹਾਂ ਦੇ ਰੰਗ ਨੇ, ਭਾਵ ਸਵਾਹ ਵਰਗੇ ਜਿਸ ਤਰ੍ਹਾਂ ਸਵਾਹ ਮਾਨ ਦੇ ਨਾਲ ਚਿੱਟਾ ਜਾਂ ਧੂਸਰਾ ਰੰਗ ਹੋ ਜਾਂਦਾ,
ਜਿਨ ਬਲ ਕਲ ਲੀਏ ਕੋ ਅੰਗ ਨੰਗਾ,
ਤੇ ਕਈਆਂ ਨੇ ਸਾਹਿਬ ਸਿੰਘ ਜੀ ਤੇ ਇਸ ਢੰਗ ਦੇ ਨਾਲ ਤੇ ਬਲਕਲ ਭੋਜ ਪੱਤਰ ਲਏ ਹੋਏ ਨੇ, ਸਰੀਰ ਤੇ ਬੰਨੇ ਨੇ ਗਰਸਦੀਆਂ ਚਿੱਲਾਂ ਤੇ ਕੋਈ ਅੰਗਾਂ ਤੋਂ ਨੰਗਾ ਹੀ ਹੈ,
ਅਗਨ ਉਸਨਾ ਸੋ ਕੋਏ ਉਮੰਗਾ,
ਤੇ ਕੋਈ ਸਾਹਿਬ ਸਿੰਘ ਜੀ ਅਗਨ ਜਿਹੜਾ ਅਗਨੀ ਦਾ ਉਸ ਨਾਮ ਤੇਜ ਹੈ, ਭਾਵ ਕੀ ਗਰਮੈਸ਼ ਹੈ, ਤੇ ਇਸ ਵਾਸਤੇ ਉਹ ਬਹੁਤ ਹਿੱਤ ਉਹਦੇ ਨਾਲ ਕਰ ਰਿਹਾ, ਭਾਵ ਕਿ ਧੁਣੀਆਂ ਜਿਹੜੀਆਂ ਉਹਨੂੰ ਸੇਕ ਰਿਹਾ ਧੁਣੀ ਦੇ ਤਾਏ,
ਉਹ ਬੈਠੇ ਜਲ ਕੰਠ ਪਰਮਾਨਾ,
ਕਈ ਠੰਡ ਦੀ ਰੁੱਤ ਹੈ ਤੇ ਜਲ ਦੇ ਵਿੱਚ ਆਪਣੇ ਗਲ ਤੱਕ ਪਾਣੀ ਦੇ ਵਿੱਚ ਬੈਠੇ ਹਨ,
ਸਿਮਰੇ ਅਕਾਕੀ ਕੋ ਭਗਵਾਨਾ,
ਕੋਈ ਇਕੱਲਾ ਹੋ ਕੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ ਰਿਹਾ ਸਾਧੂ,
ਕੋ ਠੰਡੇ ਦਿਨ ਰਹਿਣ ਬਿਤਾਵਾ,
ਕਈ ਵਾਰ ਆਪਣੇ ਖੜੇ ਇਹਨੂੰ ਖੜੇਸਣੀ ਆਸਣ ਕਹਿੰਦੇ ਨੇ, ਤੇ ਇਸੇ ਥਾਂ ਤੇ ਕੋਈ ਜਿਹੜਾ ਹੈ ਤੇ ਮੁੱਖੋਂ ਸਾਹਿਬ ਸਿੰਘ ਜੀ ਬਚਨ ਨਹੀਂ ਉਚਾਰਨ ਕਰ ਰਿਹਾ ਹੈ, ਤੇ ਕੋਈ ਖੜੇਸਣੀ ਆਸਣ ਜਿਹੜਾ ਹੈ ਤੇ ਉਸ ਨੂੰ ਲਾ ਰਿਹਾ ਹੈ, ਤੇ ਇਸ ਵਾਸਤੇ ਕਈ ਜਿਹੜੇ ਆਪਣੀ ਬਿਰਤੀ ਨੂੰ ਨਿਜ ਬਿਰਤ
ਨਿਰੋਧਨ ਕਰ ਰਹੀ,
ਕੋਈ ਆਪਣੀ ਬਿਰਤੀਆਂ ਜਿਹੜੀਆਂ ਤੇ ਉਹਨਾਂ ਨੂੰ ਨਿਰੋਧਨ ਕੀ ਰੋਕ ਰਿਹਾ ਹੈ,
ਸੁਖ ਜੋ ਸੁਰਗ ਤ੍ਰੈਨ ਸਵਮ ਪਰ ਹਰਹੀ,
ਜਿਹੜੇ ਸਵਰਗ ਦੇ ਸੁਖ ਨੇ ਤੇ ਉਹਨਾਂ ਨੂੰ ਕੱਖ ਵਾਂਗ ਛੱਡਿਆ ਹੋਇਆ ਹੈ,
ਤੂੰ ਮਿਲ ਕਰ ਹਰ ਕਥਾ ਰਸਾਲਾ,
ਕਈ ਸਾਧੂ ਇਕੱਠੇ ਬੈਠ ਕੇ ਤੇ ਹਰੀ ਦੀ ਸੁੰਦਰ ਕਥਾ ਉਚਾਰ ਰਹੇ ਨੇ,
ਪਠੇ ਗੁਣੇ ਤਰ ਪ੍ਰੇਮ ਮਸਾਲਾ,
ਬੜਾ ਭਾਰੀ ਪ੍ਰੇਮ ਧਾਰ ਕੇ ਕਥਾ ਨੂੰ ਪੜ੍ਹਦੇ ਤੇ ਵਿਚਾਰਦੇ ਹਨ,
ਸਭ ਕੋ ਇੱਕ ਮਹੰਤ ਸੋ ਕੈਸਾ,
ਭਾਈ ਸੰਤੋਖ ਸਿੰਘ ਜੀ ਕਹਿ ਰਹੇ ਨੇ ਕਥਾ ਨੂੰ, ਭਾਈ ਬਾਲਾ ਜੀ ਇਸ ਕਥਾ ਨੂੰ ਸੁਣਾ ਰਹੇ ਨੇ, ਤੇ ਇਸ ਵਾਸਤੇ ਕਹਿੰਦੇ ਉਹਨਾਂ ਦਾ ਇੱਕ ਮਹੰਤ ਹੈ ਵਿੱਚ ਬੈਠਾ ਤੇ ਉਹਦਾ ਕਿਹੋ ਜਿਹਾ ਸਰੂਪ ਆ ਸੁਣਨਾ ਕਰੋ,
ਮਨੋ ਸਰੀਰ ਧਾਰ ਤਪ ਵੈਸਾ,
ਮਨੋ ਕਹਿੰਦੇ ਤਪ ਜਿਹੜਾ ਹੈ ਤੇ ਉਸੇ ਨੇ ਮਹੰਤ ਦਾ ਆਪਣਾ ਸਰੀਰ ਧਾਰਿਆ ਹੋਇਆ ਤੇ ਤਪ ਹੀ ਸਰੀਰ ਧਾਰ ਕੇ ਬੈਠਾ ਹੈ,
ਤਰਤ ਵਕ ਕੀ ਕਟ ਕੀਨ ਕੋਪੀਨਾ
ਕਹਿੰਦੇ ਨੇ, ਤੇ ਔਰ ਲੱਕ ਦੇ ਦੁਆਲੇ ਉਸਨੇ ਬਿਰਛ ਦੀਆਂ ਛਿੱਲਾਂ ਜਿਹੜੀਆਂ ਲਪੇਟੀਆਂ ਹੋਈਆਂ, ਲੰਗੋਟਾ ਜਿਹੜਾ ਉਹ ਬਿਰਛ ਦੀਆਂ ਛਿੱਲਾਂ ਦਾ ਲਾਇਆ ਹੋਇਆ,
ਮਿਰਗਸ਼ਾਲਾ ਪਰ ਆਸਨ ਕੀਨਾ,
ਤੇ ਜਿਹੜੀ ਮਿਰਗਾਨ ਹਰਨ ਦੀ ਜਿਹੜੀ ਖੱਲ ਹੈ ਤੇ ਉਹਦੇ ਉੱਤੇ ਇਸਨੇ ਆਸਣ ਲਾਇਆ ਹੋਇਆ,
ਭਾਰੀ ਜਟਾ ਮੁਕਤ ਜੇ ਸੀਸਾ,
ਤੇ ਭਾਰੀਆਂ ਲੰਬੀਆਂ ਜਟਾਂ ਨੇ ਤੇ ਜਿਨ੍ਹਾਂ ਦਾ ਜੂੜਾ ਇਸ ਤਰ੍ਹਾਂ ਕੀਤਾ ਹੈ ਜਿਵੇਂ ਮੁਕਤ ਜਿਹੜਾ ਹੈ ਸ਼੍ਰੋਮਣੀ ਸਿਰ ਦੇ ਉੱਤੇ ਸੋਭਾ ਪਾ ਰਿਹਾ,
ਬੈਠੋਰ ਦੇ ਭਜਤ ਜਗਦੀਸ਼ਾ,
ਔਰ ਬੈਠਾ ਹੈ ਮਹੰਤ ਸਾਹਿਬ ਹਿਰਦੇ ਜਗਤ ਦੇ ਈਸ਼ਰ ਵਾਹਿਗੁਰੂ ਦਾ ਸਿਮਰਨ ਕਰ ਰਿਹਾ,
ਜਿੰਨੇ ਬਲੋਕ ਠਾਂਡ ਹੋਏ ਰਹੇ
ਉਹਨੂੰ ਕਹਿੰਦੇ ਵੇਖ ਕੇ, ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਮਹੰਤ ਨੂੰ ਵੇਖ ਕੇ ਖੜੇ ਰਹੇ,
ਉਸੋਂ ਅਸਬਾਤੀ ਕੋਮਲ ਕਹੇ,
ਮੈਨੂੰ ਇਸ ਤਰ੍ਹਾਂ ਦੇ ਕੋਮਲ ਜਿਹੜੇ ਬਚਨ ਸੀ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਹਿਣਾ ਕੀਤੇ,
ਪੰਜ ਭਲੋ ਹਮ ਏਠਾਂ ਪਾਇਓ,
ਕਹਿੰਦੇ ਭਾਈ ਬਾਲਾ ਭਾਲਦੇ ਰਹੇ ਭਾਲਦੇ ਰਹੇ, ਤੇ ਇੱਥੇ ਜਿਹੜਾ ਵਣਜ ਵਪਾਰ ਹੈ ਅਸੀਂ ਬੜਾ ਚੰਗਾ ਪਾਇਆ, ਵੀ ਇਹ ਵਪਾਰ ਚੰਗਾ ਹੈ,
ਜਾਕੋ ਤਜਨੋ ਮਨ ਨਾ ਪਾਇਓ,
ਇਹ ਜਿਹੜਾ ਵਪਾਰ ਹੈ ਸਾਧੂਆਂ ਦੀ ਸੇਵਾ ਦਾ ਤੇ ਇਸ ਨੂੰ ਛੱਡਣਾ ਸਾਨੂੰ ਚੰਗਾ ਨਹੀਂ ਲੱਗ ਰਿਹਾ,
ਪਾਏ ਅਮੋਲ ਜੋ ਮਗ ਮੈਂ ਹੀਰਾ,
ਜਿਸ ਤਰ੍ਹਾਂ ਕੋਈ ਬੰਦਾ ਰਸਤੇ ਤੁਰਿਆ ਜਾਂਦਾ ਤੇ ਹੀਰਾ ਪ੍ਰਾਪਤ ਕਰ ਲਵੇ,
ਫਟਕ ਨਾ ਬਣ ਜਾਏ ਜੇ ਮਤ ਧੀਰਾ,
ਜਿਹੜਾ ਧੀਰਜ ਬੁੱਧੀ ਵਾਲਾ ਮਨੁੱਖ ਹੈ ਤੇ ਉਹ ਫਟਕ ਬਲੌਰ ਦੇ ਤਾਂ ਫਿਰ ਕਦੇ ਨੀ ਖਰੀਦਦਾ ਜਿਸ ਨੂੰ ਹੀਰਾ ਪ੍ਰਾਪਤ ਹੋ ਜਾਵੇ,
ਖੋਜ ਤਮਾਦੀ ਪੈਖ ਕਰ ਆਈ,
ਜਿਹੜਾ ਸ਼ਹਿਰ ਦੀ ਭਾਲ ਕਰਦਾ ਹੋਵੇ ਤੇ ਉਹਦੇ ਹੱਥ ਵਿੱਚ ਅੰਮ੍ਰਿਤ ਪ੍ਰਾਪਤ ਹੋ ਜਾਵੇ,
ਜੋ ਜਾਣੇ ਨਿਜ ਭਾਗ ਭਲਾਈ,
ਇਸ ਵਾਸਤੇ ਤੇ ਫਿਰ ਉਹ ਆਪਣੇ ਭਾਗ ਚੰਗੇ ਸਮਝ ਲਏ ਕਿ ਮੈਨੂੰ ਅੰਮ੍ਰਿਤ ਦੀ ਦਾਤ ਮਿਲ ਗਈ, ਤੇ ਭਾਈ ਬਾਲ ਜਾਂਦੇ। ਇਸ ਤੋਂ ਵੱਡਾ ਕੋਈ ਵਪਾਰ ਨਫੇ ਦਾ ਸੌਦਾ ਨਹੀਂ ਹੋ ਸਕਦਾ।
ਔਰ ਪਿਤਾ ਕੀ ਆਗਿਆ ਜੋ,
ਫਿਰ ਸਾਡੇ ਪਿਤਾ ਨੇ ਇਹੀ ਆਗਿਆ ਮੈਨੂੰ ਕੀਤੀ ਸੀ,
ਭਲੋ ਬੰਜ ਕਰਨਾ ਕੀ ਸੋ,
ਵੀ ਚੰਗਾ ਵਪਾਰ ਪੁੱਤਰ ਨਾਨਕ ਤੂੰ ਕਰਕੇ ਲਿਆਉਣਾ ਹੈ,
ਜਾਂ ਤੇ ਬੰਜ ਲਾਭ ਦਾ ਔਰ ਨਾ।
ਵਾਸਤੇ ਭਾਈ ਬਾਲਾ ਜੀ, ਇਸ ਤੋਂ ਵੱਧ ਕੋਈ ਹੋਰ ਲਾਭਦਾਇਕ ਵਪਾਰ ਨਹੀਂ ਹੈ।
ਫਿਰ ਦੇਖੋ ਜੇ ਸਭ ਹੀ ਠੌਰਨਾ,
ਜੇ ਕਰਕੇ ਸਾਰੇ ਥਾਵਾਂ ਦੇ ਵਿੱਚ ਅਸੀਂ ਫਿਰ ਕੇ ਵੀ ਵੇਖ ਲਈਏ,
ਇਹ ਰਜਪਾ ਨਾ ਇਹਨੇ ਚੜਾਵੇ,
ਆਪਾਂ ਇਉਂ ਕਰੀਏ ਜਿਹੜੇ 20 ਰੁਪਈਏ ਪਿਤਾ ਜੀ ਨੇ ਦਿੱਤੇ ਨਾ ਸਾਧੂਆਂ ਦੇ ਤਾਂ ਚੜਾ ਦਈਏ,
ਅਸਨ ਬਸਨ ਤੇ ਲੈ ਸੁਖ ਪਾਵਹਿ,
ਇਹਦਾ ਭੋਜਨ ਤੇ ਵਸਤਰ ਖਰੀਦ ਕੇ ਇਹਨੂੰ ਗ੍ਰਹਿਣ ਕਰਕੇ ਸੁਖ ਪਾਉਣਗੇ।
ਆ ਸੁਣ ਕਰ ਬਾਚੀ ਬੇਦੀ ਵਰਕੇ,
ਆਈ ਬੇਦੀਆਂ ਦੇ ਵਰ ਸ੍ਰੇਸ਼ਟ ਸਤਿਗੁਰੂ ਮਹਾਰਾਜ ਜੀ ਦੇ ਐਸੇ ਬਚਨਾਂ ਨੂੰ ਸੁਣ ਕੇ
ਮੈਂ ਬੋਲਿਓ ਕਾਲੂ ਦਿਸ ਡਰ ਕੇ।
ਭਾਈ ਬਾਲਾ ਜੀ ਖਡੂਰ ਸਾਹਿਬ ਦੇ ਅੰਦਰ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ, ਮੈਂ ਫੇਰ ਬਾਬੇ ਕਾਲੂ ਤੋਂ ਡਰ ਕੇ ਇਸ ਤਰ੍ਹਾਂ ਬਚਨ ਬੋਲਿਆ।
ਬਨਕਨ ਜਿਉ ਬਨ ਜਨ ਤਨ ਹੇਤੂ,
ਕਹਿੰਦੇ ਨੇ ਕਿ ਐ ਨਾਨਕ ਆਪਾਂ ਨੂੰ ਤੇ ਬਣਜ ਜਿਵੇਂ ਵਪਾਰੀ ਹੁੰਦੇ ਆ ਜਾਂ ਜਿਵੇਂ ਬਾਣੀਏ ਹੁੰਦੇ, ਇਹ ਬਾਣੀਆਂ ਵਾਂਗ ਸੌਦਾ ਲਾਭਦਾਇਕ ਖਰੀਦਣ ਵਾਸਤੇ ਬਾਬੇ ਨੇ ਭੇਜਿਆ ਵੀ ਰੁਪਈਏ ਵਿੱਚੋਂ ਤੁਸੀਂ ਖੱਟ ਕੇ ਲਿਆਉਣੇ ਆ।
ਤੁਮਕੋ ਭੇਜੋ ਕਿਰਪਾ ਨਕੇਤੂ,
ਇਹ ਕਿਰਪਾ ਦੇ ਖਜ਼ਾਨੇ ਤੁਹਾਨੂੰ ਇਸ ਤਰ੍ਹਾਂ ਭੇਜਿਆ ਜਿਵੇਂ ਬਾਣੀਏ ਸੌਦਾ ਕਰਦੇ ਹੁੰਦੇ ਆ।
ਪੋਨਾ ਤੁਮ ਜਨ ਕਹਿ ਕਠਿਨ ਸੁਭਾਉ,
ਤੇ ਫੇਰ ਤੁਹਾਡੇ ਪਿਤਾ ਦਾ ਸੁਭਾਅ ਜਿਹੜਾ ਬਹੁਤ ਹੀ ਕਰੜਾ ਹੈ।
ਗੁਨੂ ਆਪ ਮੁਝ ਦੋਸ਼ ਨਾ ਕਾਲੂ,
ਤੇ ਹੁਣ ਤੁਸੀਂ ਆਪਣੇ ਮਨ ਦੇ ਵਿੱਚ ਵਿਚਾਰ ਲਓ ਤੇ ਮੈਨੂੰ ਮੁੜ ਕੇ ਕੋਈ ਦੋਸ਼ ਨਾ ਦੇਣਾ ਕਰਿਓ।
ਪਿਤਾ ਪੁੱਤਰ ਕਰ ਲਿਓ ਨਬੇਰੋ,
ਤੇ ਉਹ ਤੁਹਾਡੇ ਪਿਤਾ ਨੇ ਤੇ ਤੁਸੀਂ ਉਹਨਾਂ ਦੇ ਪੁੱਤਰ ਹਾਂ, ਤੇ ਆਪੋ ਵਿੱਚ ਹੀ ਆਪ ਹੀ ਨਿਬੇੜਾ ਕਰ ਲਿਓ। ਭਾਈ ਬਾਲਾ ਜੀ ਐਸੇ ਖਿਆਲ ਦੇ ਰਹੇ ਨੇ,
ਮੈਂ ਹੂੰ ਦਾਸ ਨਾ ਕਰੇ ਸੋਚੇਰੋ,
ਮੈਂ ਤਾਂ ਸੱਚੇ ਪਾਤਸ਼ਾਹ ਤੁਹਾਡਾ ਦਾਸ ਹਾਂ ਤੇ ਕਦੇ ਵੀ ਝਗੜਾ ਨਹੀਂ ਕਰਾਂਗਾ।
ਜੋ ਮਨ ਆਏ ਕਰੋ ਤਿਉਂ ਕਾਰਾ,
ਜਿਸ ਤਰ੍ਹਾਂ ਤੁਹਾਡੇ ਮਨ ਦੇ ਚਾਹੁੰਦਾ ਹੈ ਤੇ ਉਸੇ ਤਰ੍ਹਾਂ ਆਪ ਕੰਮ ਕਰ ਲਵੋ।
ਹਾਂ ਤੋ ਨਿਤ ਰਾਵਰ ਅਨਸਾਰਾ,
ਮੈਂ ਤਾਂ ਸੱਚੇ ਪਾਤਸ਼ਾਹ ਆਪ ਜੀ ਦਾ ਸੇਵਕ ਹਾਂ ਤੇ ਦਿਨ ਰਾਤ ਆਪ ਜੀ ਦੇ ਅਨਸਾਰੀ ਹਾਂ।
ਖੇਲਤ ਜਬੇ ਬਾਲਕਨ ਮਾਹੀ,
ਜਦੋਂ ਆਪਾਂ ਛੋਟੇ ਹੁੰਦੇ ਬੱਚਿਆਂ ਦੇ ਖੇਡਦੇ ਸਾਂ,
ਤਬ ਹੀ ਸੰਗ ਤਜਿਓ ਮੈਂ ਨਾਹੀ,
ਮੈਂ ਤਾਂ ਉਦੋਂ ਵੀ ਤੁਹਾਡਾ ਕਦੇ ਸਾਥ ਨਹੀਂ ਛੱਡਣਾ ਕੀਤਾ।
ਜਿਉਂ ਜਿਉਂ ਮੁਝ ਕੋ ਦੇ ਦਰਜਾਈ,
ਜਿਵੇਂ ਜਿਵੇਂ ਤੁਸੀਂ ਮੈਨੂੰ ਆਗਿਆ ਦਿੰਦੇ ਰਹੇ ਹੋ,
ਜਿਉਂ ਤੋਂ ਕਰੋ ਸਦਾ ਸੁਖ ਪਾਈ,
ਉਵੇਂ ਉਵੇਂ ਮੈਂ ਤੁਹਾਡੀ ਆਗਿਆ ਨੂੰ ਮੰਨਾਂਗਾ ਤੇ ਸੁਖ ਪਾਵਾਂਗਾ।
ਕਰਨੋ ਚਿਤ ਕਰੀਏ ਗੁਣ ਉਰਮੈ,
ਜੈਸਾ ਵੀ ਗੁਣ ਲਾਭਦਾਇਕ ਸੌਦਾ ਹੈ ਤੇ ਕਰਨ ਦੇ ਯੋਗ ਹੈ ਤੇ ਤੁਸੀਂ ਕਰ ਲਵੋ।
ਅਸਕੈ ਮੈਂ ਦੀਨੋ ਧਨ ਕਰ ਮੈਂ,
ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਬਾਲਾ ਜੀ ਕਹਿੰਦੇ ਮੈਂ ਇਸ ਤਰ੍ਹਾਂ ਕਹਿ ਕੇ ਜਿਹੜੇ 20 ਰੁਪਈਏ ਸੀ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਫੜਾ ਤੇ,
ਕਰ ਮੈਂ ਲੈ ਕਾਰਖਿਕ ਤਬ ਹੀ,
ਕਹਿੰਦੇ ਹੱਥ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਉਹ 20 ਰੁਪਈਏ ਲੈ ਕੇ,
ਜੈ ਮਹੰਤ ਸੰਤੀ ਜੈ ਸਭ ਹੀ,
ਜਿੱਥੇ ਉਹ ਸਾਧੂਆਂ ਦਾ ਆਸ਼ਰਮ ਸੀ ਤੇ ਉੱਥੇ ਸਾਧ ਸੰਗੀ ਚਲੇ ਗਏ, ਜੋ ਉਹਨਾਂ ਦਾ ਮਹੰਤ ਸੀ ਸੰਤ ਰੈਣ ਸੀ ਇਸ ਦਾ ਨਾਮ,
ਕਰ ਬੰਧਨ ਤਿਲਕੇ ਟਿਗ ਬੈਸੇ,
ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਉਹਨਾਂ ਦੇ ਪਾਸ ਅਸੀਂ ਬੈਠ ਗਏ।
ਉਪਜ ਨਿਕਟਾ ਰਘੂ ਤਮ ਜੈਸੇ,
ਸੰਤੋਖ ਸਿੰਘ ਜੀ ਦ੍ਰਿਸ਼ਟਾਂਤ ਦਿੰਦੇ ਨੇ ਤ੍ਰੇਤੇ ਦਾ, ਤੇ ਕੁੰਭਜ ਕਹਿੰਦੇ ਨੇ ਅਗਸਤ ਨੂੰ, ਤੇ ਜਿਵੇਂ ਅਗਸਤ ਜਿਹੜਾ ਉਹਦੇ ਪਾਸ ਸ੍ਰੀ ਰਾਮ ਚੰਦਰ ਪੰਚ ਵੱਡੀ ਦੇ ਵਿੱਚ ਗਏ ਸੀ, ਔਰ ਜਿਵੇਂ ਸ੍ਰੀ ਰਾਮ ਚੰਦਰ ਅਗਸਤ ਦੇ ਪਾਸ ਬੈਠੇ ਸੀ, ਇਸ ਤਰ੍ਹਾਂ ਅਸੀਂ ਜਾ ਕੇ ਪਾਸ ਬਹਿ ਗਏ।
ਮਦਰ ਕਰਨਾ ਸੰਗਸਾਨੀ,
ਆਦੀ ਮਿਰਦਲ ਕੋਮਲ ਤੇ ਮਿੱਠੀ ਕਿਰਪਾ ਦੇ ਨਾਲ ਸਾਨੀ ਮਿਲੀ ਹੋਏ,
ਬੋਲੇ ਪਰਮ ਮਨੋਹਰ ਬਾਣੀ,
ਤੇ ਬੋਲੇ ਉਸ ਵੇਲੇ ਪਰਮ ਸੁੰਦਰ ਪਰਮ ਵੱਡੀ ਮਨੋਹਰ ਸੁੰਦਰ ਬਾਣੀ ਸਤਿਗੁਰੂ ਮਹਾਰਾਜ ਜੀ,
ਨਗਨ ਅੰਗ ਦਿਨ ਰਹਿਣ ਬਿਤਾਵਤ,
ਮਹਾਂਪੁਰਸ਼ ਤੁਹਾਡੇ ਅੰਗ ਨੰਗੇ ਹੀ ਆ ਤੇ ਇਸੇ ਤਰ੍ਹਾਂ ਦਿਨ ਰਾਤ ਬਤੀਤ ਕਰ ਰਹੇ ਹੋ,
ਪੈਰਤ ਨਹੀਂ ਕਿ ਹੱਥ ਨਾ ਆਵਤ।
ਸਾਡਾ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਕੱਪੜੇ ਪਹਿਰਦੇ ਨਹੀਂ ਜਾਂ ਤੁਹਾਨੂੰ ਹੱਥ ਵਿੱਚ ਪ੍ਰਾਪਤੇ ਨਹੀਂ ਹੁੰਦੇ।
ਇਸ ਰਿਤੂ ਮੈਂ ਤਨ ਸੀਤ ਸੰਤਾਵਤ,
ਕਿਉਂਕਿ ਮੱਘਰ ਤੇ ਬਹੁਤ ਹੀ ਰੁੱਤ ਹੈ ਤੇ ਬੜੀ ਭਾਰੀ ਸਰਦੀ ਜਿਹੜੀ ਹੈ ਉਹ ਦੁੱਖ ਦਿੰਦੀ ਸਰੀਰ ਦੇ ਤਾਏ,
ਬਹੁਰੋ ਵਰਖਾ ਉਸਨ ਤਪਾਵਤ,
ਤੇ ਫਿਰ ਵਰਖਾ ਦੀ ਰੁੱਤ ਵਿੱਚ ਵਰਖਾ ਪੈਂਦੀ ਆ, ਗਰਮੀ ਦੀ ਰੁੱਤ ਵਿੱਚ ਸਰੀਰ ਨੂੰ ਗਰਮੀ ਤਪਾਉਂਦੀ ਆ।
ਅਚੋ ਅਸਨਾ ਕੇ ਰਹੋ ਅਨਸਨਾ,
ਤੁਸੀਂ ਭੋਜਨ ਵੀ ਖਾਂਦੇ ਹੋ ਤੇ ਜਾਂ ਬਿਨਾਂ ਭੋਜਨ ਤੋਂ ਰਹਿੰਦੇ ਹੋ।
ਦੇਤ ਖੇਤ ਤਨ ਜੋ ਬਿਨ ਬਸਨਾ,
ਇਸ ਵਾਸਤੇ ਆਪਣੇ ਸਰੀਰ ਨੂੰ ਖੇਤ ਦੇ ਰਹੇ ਹੋ ਤੇ ਜਿਵੇਂ ਬਿਨਾਂ ਬਸਣ ਤੋਂ ਬਸਤਰਾਂ ਤੋਂ ਆਪਣਾ ਸਰੀਰ ਹੈ ਤੁਹਾਡਾ, ਜਿਵੇਂ ਬਿਨਾਂ ਭੋਜਨ ਤੋਂ ਆਪਣੇ ਸਰੀਰ ਨੂੰ ਖੇਤ ਹੀ ਦੇ ਰਹੇ ਹੋ।
ਪ੍ਰਭਾਵਾਨ ਸੁੰਦਰ ਸਰਬੰਗਾ,
ਪਰ ਜਦੋਂ ਮੈਂ ਦੂਜੇ ਪਾਸੇ ਨੂੰ ਮਾਰਾ ਕਹਿੰਦੇ ਸੋਚਦਾ ਤੁਹਾਡੇ ਸਰੀਰ ਬੜੇ ਆਪਣੇ ਮੋਟੇ ਡਾਢੇ ਨੇ ਤੇ ਬੜੇ ਸ਼ੋਭਾ ਵਾਲੇ ਤੁਹਾਡੇ ਅੰਗ ਨੇ ਤੇ ਦਈ ਡੋਲ ਬੜੇ ਮੋਟੇ ਹਨ।
ਭਸਮ ਸੰਗ ਸੋਕੀਨ ਕੁਰੰਗਾ,
ਤੇ ਦੂਜੇ ਪਾਸੇ ਤੁਸੀਂ ਭਸਮ ਸੁਆਹ ਮਲ ਕੇ ਤੇ ਇਹਨਾਂ ਸਰੀਰਾਂ ਦਾ ਰੂਪ ਜਿਹੜਾ ਉਸਨੂੰ ਵਿਗਾੜਿਆ ਹੋਇਆ।
ਸੰਤ ਰੂਪ ਮਤ ਭਲੋ ਉਤੰਗਾ,
ਪਰ ਜਿਹੜਾ ਤੁਹਾਡਾ ਰੂਪ ਹੈ ਉਹ ਸੰਤਾਂ ਵਾਲਾ ਲੱਗਦਾ ਮੈਨੂੰ ਤੇ ਤੁਹਾਡੀ ਮਤ ਜਿਹੜੀ ਬਹੁਤ ਹੀ ਉਤੰਗਾ ਉੱਚੀ ਲੱਗਦੀ ਹੈ।
ਉੱਤਰ ਦੀ ਜੈ ਸਾਂਗੇ ਮੰਗਾ,
ਗੁਰੂ ਨਾਨਕ ਸਾਹਿਬ ਨੇ ਸਵਾਲ ਕਰ ਦਿੱਤੇ ਕਿ ਇਹ ਜਿਹੜਾ ਜਵਾਬ ਹੈ ਤੇ ਇਸਦਾ ਚੰਗੀ ਤਰ੍ਹਾਂ ਉਤਸ਼ਾਹ ਦੇ ਨਾਲ ਦੇਣਾ ਕਰੋ।
ਰਿਸ਼ੀਕੇਸ਼ ਸੁਣ ਬੋਲਿਓ ਬਾਣੀ,
ਹਾਂਜੀ ਰਿਸ਼ੀਕੇਸ਼ ਕਹਿੰਦੇ ਜੋ ਰਿਸ਼ੀਆਂ ਦਾ ਇੰਦਰ ਹੈ ਭਾਵ ਕਿ ਮਹੰਤ ਸਾਰੇ ਸਾਧਾਂ ਦਾ ਤੇ ਬੜੀ ਸੁੰਦਰ ਬਾਣੀ ਬੋਲਿਆ।
ਮੁਕਤ ਜੋ ਮਾਰਗ ਤਾਰਸ ਸਾਨੀ,
ਕਹਿੰਦੇ ਜੋ ਮੁਕਤੀ ਦਾ ਮਾਰਗ ਹੈ ਤੇ ਉਸਦੇ ਰਸ ਦੇ ਨਾਲ ਸਾਨੀ ਮਿਲੀ ਹੋਈ ਬਾਣੀ ਬੋਲਿਆ।
ਸਾਧ ਵੇਖ ਜਨ ਧਰਿਓ ਸਰੀਰਾ,
ਤੇ ਕਹਿਣ ਲੱਗੇ ਐ ਬਾਲਕ ਨਾਨਕ ਜਿਨ੍ਹਾਂ ਨੇ ਸਾਧੂਆਂ ਵਾਲਾ ਲਿਬਾਸ ਆਪਣੇ ਸਰੀਰ ਦੇ ਉੱਤੇ ਧਾਰਿਆ ਹੋਇਆ,
ਤਾਕੋ ਚਹੀਤ ਸੰਜਮ ਚੀਰਾ,
ਉਸ ਨੂੰ ਸੰਜਮ ਦੇ ਵਸਤਰ ਜਿਹੜੇ ਐਸੇ ਹੀ ਚਾਹੀਦੇ ਨੇ।
ਔਰ ਸੁਣੋ ਭੋਜਨ ਕੀ ਰੀਤੀ,
ਫੇਰ ਤੂੰ ਭੋਜਨ ਦੀ ਗੱਲ ਕੀਤੀ ਹੈ ਤੇ ਉਸਦਾ ਵੀ ਢੰਗ ਤਰੀਕਾ ਸੁਣ ਲੈ।
ਜੇ ਹਮ ਜਾਚੇ ਹੋ ਤੈ ਨੀਤੀ,
ਤੇ ਜੇ ਕਰਕੇ ਅਸੀਂ ਕਿਸੇ ਦੇ ਮੰਗਣ ਵਾਸਤੇ ਭੋਜਨ ਜਾਈਏ ਤੇ ਬਹੁਤ ਅਯੋਗਤਾ ਵਾਲੀ ਗੱਲ ਹੈ।
ਸਿੰਘਾਸਨ ਸੰਤੋਖ ਸੁਹਾਵਾ,
ਬਸ ਜਿਹੜਾ ਸੰਤੋਖ ਹੈ ਜੋ ਆ ਗਿਆ ਤੇ ਛਕ ਲਿਆ ਤੇ ਸੰਤੋਖ ਦੇ ਸੰਘਾਸਣ ਦੇ ਉੱਤੇ ਬੈਠੇ ਹਾਂ।
ਆਪਰ ਬੈਸ ਪਰਮ ਸੁਖ ਪਾਵਾ,
ਜਿਹੜਾ ਸੰਤੋਖ ਦਾ ਸੁਹਾਗ ਆਪਣੇ ਸੰਤੋਖ ਦਾ ਸੰਘਾਸਣ ਸੋਭ ਰਿਹਾ ਤੇ ਇਹਦੇ ਉੱਤੇ ਬੈਠ ਕੇ ਬੜਾ ਸੁਖ ਪਾ ਰਹੇ ਹਾਂ।
ਪਰਾਲਬਧ ਸੋ ਦਾਸ ਹਮਾਰੀ,
ਇਹ ਜਿਹੜੀ ਪਰਾਲਬਧ ਹੈ ਇਹ ਸਾਡੀ ਦਾਸੀ ਹੈ,
ਸੇਵਾ ਕਰੇ ਅਨੇਕ ਪ੍ਰਕਾਰੀ,
ਬਸ ਪਰਾਲਬਧ ਪ੍ਰੇਰ ਪ੍ਰੇਰ ਕੇ ਲੋਕਾਂ ਨੂੰ ਲਿਆ ਰਹੀ ਹੈ ਤੇ ਇਹ ਸਾਡੀ ਸੇਵਾ ਕਰੀ ਜਾਂਦੀ ਪਦਾਰਥ ਲਿਆ ਲਿਆ ਕੇ।
ਸੁਖਤ ਸੰਗ ਬਹੁ ਵਿਦ ਤਪ ਤਪਨਾ,
ਇਹ ਜਿਹੜਾ ਅਸੀਂ ਤਪ ਕਰਦੇ ਹਾਂ ਤੇ ਬਹੁਤ ਸਾਰੇ ਸੂਰਮੇ ਇਕੱਠੇ ਕੀਤੇ ਹੋਏ, ਸਤ ਹੈ ਸੰਤੋਖ ਹੈ ਦਇਆ ਹੈ ਧਰਮ ਹੈ ਵਿਚਾਰ ਹੈ ਸਰਵਣ ਮੰਨਣ ਅਧਿਆਸਣ, ਇਹ ਸਾਰੇ ਸਭਗੁਣਾ ਦੇ ਸੂਰਮੇ ਹਨ।
ਮੋਹ ਨਿਰਪਤ ਕੀ ਪ੍ਰਥਨਾ ਖਾਪਨ,
ਤੇ ਜਿਹੜਾ ਮੋਹ ਦਾ ਰਾਜਾ ਹੈ ਨਾ, ਮੋਹ ਤੇ ਵੀ ਫੌਜ ਹੈ, ਕਾਮ ਕ੍ਰੋਧ ਹੰਕਾਰ ਤੇ ਲੋਭ, ਇਸ ਤਰ੍ਹਾਂ ਨਿੰਦਾ ਵਕੀਲੀ ਆਲਸ ਤ੍ਰਿਸ਼ਨਾ ਦਲਿੱਦਰਤਾ, ਇਹ ਵੀ ਫੌਜ ਆ ਮੋਹ ਦੀ, ਇਸ ਨੂੰ ਅਸੀਂ ਨਾਸ਼ ਕਰ ਰਹੇ ਹਾਂ।
ਸਤ ਕੋ ਛਤਰ ਸੀਸ ਪਰ ਝੂਲੰ,
ਤੇ ਜਿਹੜਾ ਸਤ ਪ੍ਰਤੱਗੀ ਹੋਣਾ ਤੇ ਇਹ ਛਤਰ ਸਾਡੇ ਸਿਰ ਦੇ ਉੱਤੇ ਝੁਲ ਰਿਹਾ।
ਜਾਸ ਬਲੋਕ ਦਪਕ ਦਪਤ ਪ੍ਰਤਕੂਲੰ,
ਤੇ ਜੇ ਸਤ ਦੇ ਸਤ ਛਤਰ ਨੂੰ ਵੇਖ ਕੇ ਜਿਹੜੇ ਸਾਡੇ ਉਲਟ ਸੁਭਾਅ ਨੇ ਵਿਰੋਧੀ ਸੁਭਾਅ ਨੇ ਔਗਣ, ਉਹ ਸਾਰੇ ਦਬੇ ਹੋਏ ਨੇ।
ਅਬ ਚਲ ਜਪ ਕੋ ਅਸ ਸੁਖ ਪਾਇੰ,
ਇਹ ਸਾਧੂ ਕਹਿਣ ਲੱਗਾ ਮਹੰਤ ਜਦੋਂ ਦਾ ਐਸਾ ਅਸੀਂ ਅਚਲ ਸੁਖ ਪਾਉਣਾ ਕੀਤਾ,
ਅੰਤ ਨਾ ਤਬ ਕੋ ਮਨ ਬਰਮਾਇੰ,
ਤੇ ਹੁਣ ਹੋਰ ਪਾਸੇ ਸਾਡਾ ਮਨ ਜਿਹੜਾ ਕਿਸੇ ਭਰਮ ਦਾ ਹੀ ਨਹੀਂ ਹੈ।
ਸੰਤ ਉਗਤ ਕੀ ਸੁਣ ਕਰ ਜੁਗਤੰ,
ਸਤਸੰਗ ਜੀ ਜਿਹੜਾ ਸੰਤ ਮਹੰਤ ਸੀ ਤੇ ਇਹਦੇ ਕਥਨ ਦੀ ਜੁਗਤੀ ਗੁਰੂ ਨਾਨਕ ਸਾਹਿਬ ਨੇ ਸੁਣ ਕੇ
ਹਰਕਤ ਸ੍ਰੀ ਨਾਨਕ ਬਚਨ ਉਕਤੰ,
ਆਪ ਜੀ ਪ੍ਰਸੰਨ ਹੋਏ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਉਕਤ ਨਾਮ ਉਚਾਰਨ ਕੀਤਾ।
ਰਾਵਰ ਨਾਮ ਸੁਣਨ ਅਬਲਹਖਾ,
ਕਹਿੰਦੇ ਜੀ ਆਪ ਜੀ ਦੇ ਨਾਮ ਸੁਣਨ ਦੀ ਇੱਛਾ ਹੈ, ਮਹੰਤ ਸਾਹਿਬ ਆਪਣਾ ਨਾਮ ਦੱਸੋ।
ਤੁਮਹੋ ਧਨ ਧਰਮ ਦਿੜ ਰਾਖਾ,
ਤੁਸੀਂ ਧਨਤਾ ਦੇ ਯੋਗ ਹੋ ਤੇ ਆਪਣੇ ਧਰਮ ਨੂੰ ਪੱਕਾ ਕਰਕੇ ਰੱਖਿਆ ਹੋਇਆ।
ਇਹ ਆਸਾ ਇੱਕ ਇੱਕ ਓੰਕਾਰ,
ਇੱਕੋ ਓੰਕਾਰ ਜੋ ਵਾਹਿਗੁਰੂ ਪਰਮੇਸ਼ਰ ਉਤਪਤੀ ਲੈ ਦਾ ਪਾਲਣਾ ਕਰਨ ਵਾਲਾ ਸਰਬ ਦਾ ਪ੍ਰਕਾਸ਼, ਉਹਦੀ ਤੁਸੀਂ ਆਸਾ ਰੱਖੀ ਹੋਈ ਹੈ।
ਪਰਵਿਰਤ ਤਜ ਨਿਰਵਿਰਤ ਪਗ ਧਾਰਨ,
ਪਰ ਤੁਸੀਂ ਪ੍ਰਵਿਰਤੀ ਛੱਡ ਦਿੱਤੀ ਹੈ ਤੇ ਸਾਰੂ ਨਿਵਿਰਤੀ ਚ ਪੈਰ ਰੱਖਿਆ ਹੋਇਆ।
ਸੁਮਤ ਅਗਾਤੀ ਸੰਤ ਸੁਚਾਲੀ,
ਇਸ ਵਾਸਤੇ ਤੁਸੀਂ ਸ੍ਰੇਸ਼ਟ ਮਤ ਅਗਾਤੀ ਪ੍ਰਾਪਤ ਕੀਤੀ ਹੋਈ ਹੈ ਤੇ ਸ੍ਰੇਸ਼ਟ ਚਾਲੀ ਵਾਲੇ ਸਾਧੂ ਹੋ।
ਸਾਤ ਲਤਾ ਪਲ ਬਿਦ ਪ੍ਰਤ ਪਾਲੀ।
ਸ਼ਾਂਤੀ ਦੀ ਲਤਾ ਬੇਲ ਜਿਹੜੀ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਪਾਲਿਆ ਹੋਇਆ ਹੈ।
ਉਨ ਭਗਤ ਮਹੰਤ ਸੁਭ ਬਾਣੀ,
ਮਹਾਨ ਸਾਹਿਬ ਸਾਹਿਬ ਸੰਗ ਜੀ ਤੇ ਸੁੰਦਰ ਬਾਣੀ ਕਹਿਣ ਲੱਗੇ,
ਉਹ ਧੀ ਮਤ ਤੁਮ ਹੋ ਗੁਣ ਖਾਣੀ।
ਕਹਿੰਦੇ ਹੇ ਸ੍ਰੇਸ਼ਟ ਬੁੱਧੀ ਵਾਲੇ, ਨਾਨਕ ਤੂੰ ਬਹੁਤ ਗੁਣਾਂ ਦੀ ਖਾਣੀ ਹੈ।
ਵੈਸ਼ ਕਿਸ਼ੋਰ ਵਿਖੇ ਅਪਮਾਨੀ,
ਕਹਿੰਦੇ ਨੇ ਕਿ ਇਹ ਕਿਸ਼ੋਰ ਅਵਸਥਾ ਦੇ ਵਿੱਚ ਤੁਸੀਂ ਜਿਹੜੀ ਵਿਸ਼ਿਆਂ ਵਾਲੀ ਬੁੱਧੀ ਹੈ ਉਹਦਾ ਅਪਮਾਨ ਬਰਾਦਰ ਕਰ ਦਿੱਤਾ।
ਸਤ ਸੰਗਤ ਪਰਸਮਾ ਤੋਂ ਲੁਭਾਨੇ,
ਸਾਧ ਸੰਗਤ ਦੇ ਉੱਤੇ ਤੁਹਾਡੀ ਸ੍ਰੇਸ਼ਟ ਮਤ ਜਿਹੜੀ ਬਹੁਤ ਹੀ ਲੁਭਾਏਮਾਨ ਹੋਈ ਹੋਈ ਹੈ।
ਸੰਤਰੇਨ ਹੈ ਨਾਮ ਹਮਾਰਾ,
ਸਾਹਿਬ ਕਹਿੰਦੇ ਜੀ ਮੇਰਾ ਨਾਮ ਸੰਤ ਰੇਣ ਕਰਕੇ ਕਹਿੰਦੇ ਨੇ।
ਸ੍ਰੀ ਗੁਰ ਬਚਸੋਂ ਧਰਿਓ ਸੁਧਾਰਾ,
ਕਹਿੰਦਾ ਸਾਡੇ ਗੁਰੂ ਦੇ ਬਚਨ ਦੇ ਨਾਲ ਬੜਾ ਚੰਗੀ ਤਰ੍ਹਾਂ ਸੁਧਾਰ ਕੇ ਨਾਮ ਰੱਖਿਆ ਸੀ।
ਦੀਨ ਗਰੀਬੀ ਕੋ ਸਿਰੋਂ ਪਾਓ,
ਮੇਰੇ ਗੁਰੂ ਨੇ ਮੈਨੂੰ ਗਰੀਬੀ ਦੀ ਦਸਤਾਰ ਸਿਰੋਂ ਪਾਓ ਦਿੱਤਾ ਸੀ।
ਜਸ ਜਾਸੀ ਬਹੁ ਵਧਤ ਪ੍ਰਭਾਉ,
ਇਸੇ ਵਾਸਤੇ ਗਰੀਬੀ ਦੇ ਸਿਰੋਂ ਪਾਓ ਕਰਕੇ ਹੀ ਤੇ ਸ੍ਰੇਸ਼ਟ ਜਸ ਤੇ ਮੇਰਾ ਤੇਜ ਪ੍ਰਤਾਪ ਦਾ ਪ੍ਰਭਾਵ ਬਹੁਤ ਵੱਧ ਰਿਹਾ।
ਹਿਰਦੇ ਪ੍ਰਸਿੱਧੇ ਸੁਣ ਕਰ ਨਾਮੂ,
ਇਹ ਜਦੋਂ ਸੰਤ ਦਾ ਮਹੰਤ ਦਾ ਨਾਮ ਸੁਣਿਆ ਸਤਿਗੁਰੂ ਸੁਣ ਕੇ ਬੜੇ ਪ੍ਰਸੰਨ ਹੋਏ।
ਜਿਉਂ ਕਵ ਉਕਤ ਸੁਣਤ ਮਤ ਧਾਮੂ,
ਜਿਸ ਤਰ੍ਹਾਂ ਸਾਧ ਸੰਗ ਜੀ ਬੁੱਧੀ ਦਾ ਘਰ ਕੋਈ ਵਿਦਵਾਨ ਕਿਸੇ ਕਵੀ ਦੀ ਕਵਿਤਾ ਸੁੰਦਰ ਨੂੰ ਸੁਣ ਕੇ ਉਹ ਖੁਸ਼ ਹੁੰਦਾ ਹੈ।
ਮੁਸੋਂ ਕਹਿਣ ਲੱਗੇ ਤੇ ਕਾਲਾ,
ਉਸ ਵੇਲੇ ਮੈਨੂੰ ਭਾਈ ਬਾਲਾ ਜੀ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਕਹਿਣ ਲੱਗੇ,
ਅਜੇ ਉਹਨਾਂ ਜਾਏ ਬਨਜ ਇਹ ਬਾਲਾ।
ਕਹਿੰਦੇ ਭਾਈ ਬਾਲਿਆ ਜਿਹੜਾ ਵਪਾਰ ਅੱਜ ਹੱਥ ਆ ਇਹ ਛੱਡਿਆ ਨੀ ਜਾਂਦਾ ਇਸ ਵੇਲੇ।
ਕਰਤੇ ਧਨ ਧਾਰੇ ਅਗਰ ਮਹੰਤਾ,
ਤੇ ਬਸ ਕਹਿੰਦੇ ਆਪਣੇ ਹੱਥਾਂ ਦੇ ਨਾਲ ਤੇ ਮਹੰਤ ਸਾਹਿਬ ਦੇ ਅੱਗੇ ਧਨ ਰੱਖ ਕੇ,
ਅਸਲ ਕਰਾਬ ਹੋ ਕਹੇ ਜਗ ਕੰਤਾ,
ਤੇ ਕਹਿਣ ਲੱਗੇ ਜਗ ਦੇ ਪਤੀ ਸਤਿਗੁਰੂ ਇਹਨਾਂ ਨੂੰ ਭੋਜਨ ਆਪਾਂ ਬਣਾ ਕੇ ਛਕਾ ਦਈਏ।
ਹਮਨੇ ਤੁਮਰੀ ਸਭ ਵਿਦ ਜਾਣੀ,
ਤੇ ਅਸੀਂ ਤੁਹਾਡੀ ਸਾਰੀ ਵਿਧੀ ਜਿਹੜੀ ਜਾਣ ਲਈ ਹੈ।
ਕਰਤ ਨਾ ਪ੍ਰਾਰਥਨਾ ਗੁਨਹਾਨੀ,
ਇਸ ਵਾਸਤੇ ਤੁਸੀਂ ਪ੍ਰਾਰਥਨਾ ਨੀ ਕਿਸੇ ਕੋਲ ਕਰਦੇ, ਬੇਨਤੀ ਨੀ ਕਰਦੇ ਮੰਗਣ ਦੀ, ਕਿਉਂਕਿ ਗੁਣਾਂ ਦੀ ਹਾਨੀ ਹੋ ਜਾਂਦੀ ਬੰਦੇ ਦੇ।
ਬਿਨ ਜਾਚੇ ਸਾਦਰ ਜੋ ਦੇਈ,
ਹਾਂ ਬਿਨਾਂ ਮੰਗੇ ਤੋਂ ਜਿਹੜਾ ਸਤਿਕਾਰ ਦੇ ਨਾਲ ਦੇ ਦੇਵੇ,
ਤਾਂ ਕੋ ਰੁਚ ਸੋ ਯਤਨ ਕਰੇਈ,
ਉਹਨੂੰ ਬੜੀ ਰੁਚੀ ਦੇ ਨਾਲ ਉਸ ਭੋਜਨ ਨੂੰ ਪਦਾਰਥ ਨੂੰ ਤੁਸੀਂ ਛਕ ਲੈਂਦੇ ਹੋ।
ਅਬੇ ਪਠਾਏ ਸ੍ਰੀ ਕਰਤਾਰਾ,
ਕਹਿੰਦੇ ਬਸ ਆ ਭੋਜਨ ਜਿਹੜਾ ਹੈ ਕਰਤਾਰ ਵਾਹਿਗੁਰੂ ਨੇ ਭੇਜਿਆ ਹੈ।
ਲੇਕਰ ਸੁਖ ਸੋ ਕਰੋ ਆਹਾਰਾ,
ਬਸ ਆ 20 ਰੁਪਈਏ ਲੈ ਲੋ ਮਹੰਤ ਸਾਹਿਬ ਜੀ, ਬੜੇ ਸੁਖ ਦੇ ਸਮੇਤ ਭੋਜਨ ਛਕ ਲੋ ਬਣਾ ਕੇ।
ਕਹੇ ਮਹੰਤੋ ਲਗ ਬੈਸ ਕੁਲੀਨ,
ਮਹੰਤ ਕਹਿਣ ਲੱਗਾ ਤੁਹਾਡੀ ਉਮਰ ਜਿਹੜੀ ਬਹੁਤ ਛੋਟੀ ਹੈ ਤੇ ਕੋਲ ਬੜੀ ਚੰਗੀ ਲੱਗਦੀ, ਮੈਨੂੰ ਸੁਭਾਅ ਚੰਗਾ ਲੱਗਦਾ ਤੇ ਪਰ ਉਮਰ ਬਹੁਤ ਤੁਹਾਡੀ ਛੋਟੀ ਹੈ।
ਜਨਕ ਅਧੀਨ,
ਮੈਂ ਸੋਚਦਾ ਤੇਰਾ ਜਿਹੜਾ ਵਪਾਰ ਦਾ ਵਣਜ ਦਾ ਕੰਮ ਧੰਦਾ ਤੇਰੇ ਪਿਓ ਦੇ ਅਧੀਨਾਂ ਚ ਚੱਲ ਰਿਹਾ ਹੈ।
ਪਠਿਓ ਕਾਜ ਕੇ ਤੁਹੇ ਵਿਚਾਰੀ,
ਕਹਿੰਦੇ ਤੁਹਾਡੇ ਪਿਤਾ ਨੇ ਕੋਈ ਵਿਚਾਰ ਕੇ ਤੁਹਾਨੂੰ ਕਿਸੇ ਕੰਮ ਵਾਸਤੇ ਭੇਜਿਆ ਹੋਇਆ ਪੈਸੇ ਦੇ ਕੇ।
ਜਾਓ ਸ਼ੂਸ਼ ਤੋ ਦੇ ਨਕਾਰੀ,
ਜੇ ਕਰਕੇ ਤੂੰ ਖਾਲੀ ਪੈਸਿਆਂ ਤੋਂ ਗਿਆ ਤੇ ਤੇਰੇ ਪਿਓ ਨੇ ਤੈਨੂੰ ਘਰੋਂ ਕੱਢ ਦੇਣਾ।
ਸੁਣੋ ਸੰਤੀ ਮੈਂ ਪਿਤਾ ਨਦੇਸਾ,
ਆਦੇ ਗੁਰੂ ਨਾਨਕ ਸਾਹਿਬ ਉਸ ਦਾ ਜਵਾਬ ਦੇਣ ਲੱਗੇ ਕਿ ਮਹੰਤ ਸਾਹਿਬ ਤੁਸੀਂ ਸੁਣੋ, ਮੈਂ ਆਪਣੇ ਪਿਤਾ ਦੀ ਆਗਿਆ ਲੈ ਕੇ
ਸੋ ਕੀਨੋ ਜਿਸ ਲਾਭ ਵਸੇਸਾ,
ਉਹੀ ਕੰਮ ਕੀਤਾ ਹੈ ਤੇ ਜਿਹਦੇ ਵਿੱਚ ਬਹੁਤ ਲਾਭ ਹੈ। ਮੇਰੇ ਪਿਤਾ ਨੇ ਕਿਹਾ ਸੀ ਵੀ ਨਫੇ ਵਾਲਾ ਸੌਦਾ ਕਰਕੇ ਲਿਆਉਣਾ ਹੈ।
ਸੋ ਕਹੋ ਬੰਜ ਸੋ ਕਰੀਏ,
ਮੈਨੂੰ ਪਿਤਾ ਜੀ ਨੇ ਕਿਹਾ ਸੀ ਉਹ ਵਪਾਰ ਤੁਸੀਂ ਕਰਿਓ,
ਜਾਂਤੇ ਅੰਤ ਨਾ ਭਲੋ ਵਿਚਰੀਏ,
ਇਸ ਵਾਸਤੇ ਜਿਸ ਤੋਂ ਹੋਰ ਥਾਂ ਦੇ ਕੋਈ ਬਹੁਤਾ ਭਲਾ ਨਾ ਵਿਚਾਰੀ, ਜਿਹਦੇ ਵਿੱਚ ਭਲਾ ਹੋਵੇ ਉਹ ਕਰੇ।
ਬਾਣੀ ਸੁਣੀ ਸੋ ਧੀਰ ਮਹੰਤਾ,
ਇਹ ਜੋ ਮਹੰਤ ਸਾਹਿਬ ਸਨ ਗੁਰੂ ਨਾਨਕ ਸਾਹਿਬ ਦੀ ਬੜੇ ਹੌਸਲੇ ਧੀਰਜ ਵਾਲੀ ਬਾਣੀ ਸੁਣ ਕੇ,
ਕਹੋ ਜੇ ਤਾਂ ਉਰ ਇਹ ਦਿੜ ਮੰਤਾ,
ਕਹਿੰਦੇ ਜੇ ਕਰਕੇ ਤੇਰੇ ਮਨ ਦੇ ਵਿੱਚ ਐਸੀ ਮੰਤਾ ਪੱਕੀ ਸਲਾਹ ਕੀਤੀ ਹੋਈ ਹੈ,
ਲੈ ਜਾਓ ਤਾਂ ਨਿਜ ਕਿਸੇ ਨਗਰੀ,
ਕਹਿੰਦੇ ਆ ਜਿਹੜਾ ਧਨ 20 ਰੁਪਈਏ ਤੂੰ ਸਾਨੂੰ ਦਿੱਤੇ ਕਿਸੇ ਨਗਰੀ ਵਿੱਚ ਲੈ ਜਾ, ਸ਼ਹਿਰ ਵਿੱਚ
ਭੋਜਨ ਸੌਜ ਆਣ ਦਿਓ ਸਗਰੀ,
ਤੇ ਭੋਜਨ ਦੀ ਜਿੰਨੀ ਸੌਜ ਸਮੱਗਰੀ ਹੈ ਗਰੋਸਰੀ ਉਹ ਸਾਨੂੰ ਹੱਥੀ ਖਰੀਦ ਕੇ ਲਿਆ ਦੇ।
ਸੁਣੇ ਸ਼ਰਵਨ ਸੰਤਨ ਕੇ ਬੈਨਾ,
ਜਦੋਂ ਸਾਧ ਸੰਗਤ ਜੀ ਨਾਲ ਸੰਤਾਂ ਦੇ ਬਚਨ ਕਰਨਾ ਨਾਲ ਸੁਣੇ ਸਤਿਗੁਰਾਂ ਨੇ
ਨਗਰ ਦਿਸਾ ਗਮ ਨੇ ਗੁਣ ਐਨਾ
ਤੇ ਨਗਰ ਦੀ ਤਰਫ ਨੂੰ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਚੱਲ ਪਏ
ਬਿਪਨੀ ਤੇ ਚੂਨ ਮਹੀਨਾ
ਤੇ ਨਗਰ ਸਾਹਿਬ ਸੰਗ ਜੀ ਚੂੜਕਾਣਾ ਸੀ ਨੇੜੇ ਇੱਥੇ ਚਲੇ ਗਏ ਤੇ ਔਰ ਬਿਪਨੀ ਦੁਕਾਨ ਤੋਂ ਬੜੀ ਸੁੰਦਰ ਸਮੱਗਰੀ ਲੈ ਕੇ
ਦੇਹਤ ਪੰਚ ਰਜਤ ਪਨ ਦੀਨਾ
ਬੜਾ ਸਾਹਿਬ ਸੰਗ ਜੀ ਚੂਨ ਬਰੀਕ ਆਟਾ ਸੀ ਤੇ ਉਹਦੇ ਵਾਸਤੇ 5 ਰੁਪਈਏ ਗੁਰੂ ਨਾਨਕ ਸਾਹਿਬ ਨੇ ਦੇਤੇ ਆਟੇ ਵਾਸਤੇ
ਸੂਖਮ ਚਾਵਰ ਚਾਰੂ ਲਮੇਰੇ
ਸੂਖਮ ਬਰੀਕ ਚੌਲ ਤੇ ਲੰਮੇ ਲੰਮੇ ਜਿਹੜੇ ਸਨ
ਜਿਸਮ ਲੇਕਰ ਭਾਰ ਬੰਧੇਰੇ
ਕਹਿੰਦੇ ਉਹਦੇ ਸਦਰਸੀ ਲੈ ਕੇ ਤੇ ਭਾਰ ਬੰਨ ਲਿਆ ਭਾਵ ਕਿ 5 ਰੁਪਈਆਂ ਦੇ ਚੌਲ ਲੈ ਲਿਆ ਤੇ 10 ਰੁਪਈਏ ਹੋ ਗਏ
ਲੀਨ ਤੀਨ ਕੋ ਕ੍ਰਿਤ ਨਵੀਨਾ
ਤੇ 3 ਰੁਪਈਆਂ ਦਾ ਘਿਓ ਸਾਹਿਬ ਸੰਗ ਜੀ ਬੜਾ ਦੇਸੀ ਸੁੰਦਰ ਨਵਾਂ ਉਹ ਲੈ ਲਿਆ ਤੇ 13 ਹੋ ਗਏ
ਸਿਤਾ ਸਵੇਦ ਤਾਂ ਕੇ ਸਮ ਲੀਨਾ
ਤੇ ਸਿਤਾ ਖੰਡ ਵੀ ਕਹਿੰਦੇ ਉਨੀ ਬਰਾਬਰ 3 ਰੁਪਈਆਂ ਦੀ ਖੰਡ ਲੈ ਲਈ ਤੇ 16 ਹੋ ਗਏ ਨੇ
ਦੁਗਧ ਹੇਤ ਖਰਚੇ ਪੁਨ ਤੀਨੋ
ਤੇ ਦੁੱਧ ਵਾਸਤੇ ਵੀ 3 ਰੁਪਈਏ ਖਰਚ ਦਿੱਤੇ ਤੇ 19 ਰੁਪਈਏ ਸਾਹਿਬ ਸੰਗ ਜੀ ਹੋ ਗਏ ਨੇ
ਬਾਕੀ ਭਾਰ ਬਹਾ ਕੋ ਦੀਨੋ
ਤੇ ਜਿਹੜੇ ਗੱਡੇ ਦੇ ਉੱਤੇ ਚੜਾ ਕੇ ਸਮੱਗਰੀ ਲਿਆਂਦੀ ਤੇ ਸਮੱਗਰੀ ਕਿਹੜਾ ਉਹ ਥੋੜੀ ਆਈ ਹੋਣੀ ਗੱਡੇ ਭਰ ਗਏ ਹੋਣੇ ਤੇ 1 ਰੁਪਈਆ ਕਹਿੰਦੇ ਫਿਰ ਉਹਨਾਂ ਨੂੰ ਭਾਰ ਵਾਹੁਣ ਵਾਲੇ ਨੂੰ ਕਿਰਾਇਆ ਦੇ ਦਿੱਤਾ
ਸਭੇ ਸਾਜਪੁਰ ਤੇ ਉਚਵਾਈ
ਤੇ ਸਾਰੇ ਜਿੰਨੇ ਸਾਹਿਬ ਸੰਗ ਜੀ ਗ੍ਰੋਸਰੀ ਸਮੱਗਰੀ ਸੀ ਤੇ ਉਹ ਚੂੜਕਾਣੇ ਸ਼ਹਿਰ ਤੋਂ ਨਗਰ ਤੋਂ ਚੱਕਵਾ ਕੇ
ਸੰਤਨ ਢਿੱਗ ਗਮ ਨੇ ਜਗਰਾਈ
ਜਗ ਦੇ ਰਾਜਾ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਤਾਂ ਦੇ ਪਾਸ ਚਲੇ ਗਏ
ਸਭ ਸੰਭਾਲ ਮਹੰਤ ਅਗਾਰੀ
ਤੇ ਸਾਰੇ ਸਾਧ ਸੰਗ ਜੀ ਸੰਭਾਲ ਕੇ ਮਹੰਤ ਸਾਹਿਬ ਦੇ ਅੱਗੇ
ਪੈਸੇ ਸੇਵਕ ਸੁਖਕਾਰੀ
ਸੇਵਕਾਂ ਨੂੰ ਸੁਖ ਕਰਨ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਧਰ ਕੇ ਬੈਠ ਗਏ ਅੱਗੇ ਰੱਖ ਕੇ
ਦੀਜੇ ਆਇਸੀ ਹੋਏ ਰਸੋਈ
ਕਹਿੰਦੇ ਨੇ ਤੇ ਆਗਿਆ ਦਿਓ ਤੇ ਹੁਣ ਰਸੋਈ ਬਣਾਈਏ ਮਹਾਰਾਜ ਚਾਹੁੰਦੇ ਸੀ ਕੇ ਹੱਥੀ ਸੇਵਾ ਕਰੀਏ ਅਸੀਂ ਪਕਾ ਕੇ
ਅਤੇ ਸੰਤ ਰੁਚ ਕਰੇ ਜਤੋਈ
ਇਸ ਵਾਸਤੇ ਜਿੰਨੀ ਰੁਚੀ ਹੋਊਗੀ ਤੇ ਉਨਾ ਭੋਜਨ ਜਿਹੜੇ ਸੰਤ ਨੇ ਤੁਹਾਡੇ ਖਾ ਲੈਣ
ਸੂਰਠਾ ਸੁਨ ਮਹੰਤ ਮਤਵੰਤ
ਸਾਧ ਸੰਗ ਜੀ ਮਹੰਤ ਜਿਹੜਾ ਸੀ ਬੁੱਧੀ ਵਾਲਾ ਸਤਿਗੁਰਾਂ ਦੇ ਬਚਨ ਸੁਣ ਕੇ
ਕਹੀ ਗਿਰਾ ਜਗਕੰਤ ਸੋ
ਜਗ ਦੇ ਪਤੀ ਗੁਰੂ ਨਾਨਕ ਸਾਹਿਬ ਨੂੰ ਇਸ ਤਰ੍ਹਾਂ ਬਾਣੀ ਆਖੀ
ਅਚਵੇਂਗੇ ਸੰਤ
ਕਹਿੰਦੇ ਜਿਹੜੇ ਸਾਡੇ ਸੰਤ ਨੇ ਆਪ ਹੀ ਹੱਥੀ ਬਣਾ ਕੇ ਛਕ ਲੈਣਗੇ
ਗਮਨੋ ਪੁਰੇ ਆਪਣੇ
ਤੁਸੀਂ ਆਪਣਾ ਨਗਰ ਜਿਹੜਾ ਤਲਵੰਡੀ ਉਸ ਪਾਸੇ ਨੂੰ ਚਲੇ ਜਾਓ
ਗੋਰਾ ਤਦ ਕਾਨਨ ਕਮਲਾਨਨ ਗਮਨੇ
ਹਾਂਜੀ ਤਦ ਕਾਨਨ ਕਮਲਾਨਨ ਕਬਲ ਸਰੀਖੇ ਤੇਰੇ ਵਾਲੇ ਸਤਿਗੁਰੂ ਤੇ ਕਾਨਨ ਉਹ ਜੰਗਲ ਨੂੰ ਛੱਡ ਕੇ ਤੇ ਚੱਲੇ
ਗਮਨੇ ਨਿਜ ਪੁਰੇ ਹੋਰ
ਆਪਣੇ ਨਗਰ ਦੀ ਤਰਫ ਨੂੰ ਚੱਲ ਪਏ
ਕਬ ਸੰਤੋਖ ਸਿੰਘ ਬੰਦਨਾ
ਕਵੀ ਸੰਤੋਖ ਸਿੰਘ ਜੀ ਕਹਿੰਦੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਦਾ
ਪਰ ਜੋ ਕਰ ਜੋਰ
ਦੋਵੇਂ ਹੱਥ ਜੋੜ ਕੇ ਧਰਤੀ ਦੇ ਉੱਤੇ ਸਤਿਗੁਰਾਂ ਨੂੰ ਮੱਥਾ ਟੇਕਦਾ ਧਰਤੀ ਤੇ ਦੋਵੇਂ ਹੱਥ ਜੋੜ ਕੇ ਰੱਖ ਕੇ
ਦੋਰਾ ਸ੍ਰੀ ਅੰਗਦ ਅਰਬਿੰਦ ਪਦ
ਭਾਈ ਸੰਤੋਖ ਸਿੰਘ ਜੀ ਗੁਰੂ ਅੰਗਦ ਦੇਵ ਜੀ ਦਾ ਮੰਗਲ ਕਰਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨ ਜਿਹੜੇ ਨੇ ਕਬਲ ਸਰੀਖੇ ਨੇ
ਆਨੰਦ ਕੰਧ ਨੂੰ ਕੰਧ
ਇਸ ਵਾਸਤੇ ਆਨੰਦ ਦੇ ਕੰਧ ਬੱਦਲ ਨੇ ਤੇ ਮੁਕਤੀ ਦੇਣ ਵਾਲੇ ਨੇ
ਭਰ ਭਰ ਧਰ ਸਿਰ ਨਮਹਿ ਕਰ
ਧਰਤੀ ਦੇ ਉੱਤੇ ਸਿਰ ਰੱਖ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮੈਂ ਮੱਥਾ ਟੇਕਦਾ
ਹਰਨ ਹਰਨ ਦੁੱਖ ਦੰਦ
ਤੁਹਾਡੀ ਸ਼ਰਮ ਜਿਹੜੀ ਹੈ ਤੇ ਬਹੁਤੇ ਵੱਡੇ ਵੱਡੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਸੰਤੋਖ ਸਿੰਘ ਜੀ ਬੇਨਤੀ ਕਰਦੇ ਨੇ
ਸ੍ਰੀ ਬਾਲਾ ਸੁੰਦਰ ਵਾਤੀ ਚੌਪੀ ਜਬ ਹਮ ਗਮਨੇ ਤਿਨਕੋ ਤਿਆਗੀ
ਭਾਈ ਬਾਲਾ ਜੀ ਕਥਾ ਖਡੂਰ ਸਾਹਿਬ ਸੁਣਾ ਰਹੇ ਨੇ ਤੇ ਗੁਰੂ ਅੰਗਦ ਦੇਵ ਜੀ ਲਿਖਾ ਰਹੇ ਨੇ ਭਾਈ ਜੋ ਪੈੜਾਂ ਮੁੱਖ ਇਸ ਕਥਾ ਨੂੰ ਲਿਖ ਰਿਹਾ ਹੈ ਔਰ ਇਸ ਦੇ ਸਰੋਤੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਮਹਾਰਾਜ ਭਾਈ ਬੁੱਢਾ ਜੀ ਭਾਈ ਪਾਰਵ ਜੁਲਕਾ ਭਾਈ ਜੀਵਾ ਜੀ ਭਾਈ ਧਿੰਗਾ ਨਾਈ ਇਸ ਤਰ੍ਹਾਂ ਦੇ ਸਰੋਤੇ ਜਿਹੜੇ ਚੋਣਵੇਂ ਗੁਰਸਿੱਖ ਬੈਠੇ ਨੇ ਤੇ ਇਸ ਵਾਸਤੇ ਅੱਗੇ ਕਥਾ ਸੁਣੋ ਸੰਧੂ ਗੋਦ ਦੇ ਭਾਈ ਬਾਲਾ ਜੀ ਉਚਾਰਦੇ ਨੇ ਜਬ ਹਮ ਗਮਨੇ ਤਿੰਨ ਕੋ ਤਿਆਗੀ ਗੁਰੂ ਅੰਗਦ ਦੇਵ ਜਿਸ ਵੇਲੇ ਅਸੀਂ ਨਾ ਸਾਧੂਆਂ ਨੂੰ ਛੱਡ ਕੇ ਚੱਲੇ
ਬੋਲੇ ਸੰਤ ਗਿਰਾਇਆ ਨਰਾਗੀ
ਤੇ ਉਸ ਵੇਲੇ ਜਿਹੜੇ ਸੰਤ ਸੀ ਨਾ ਉਹਨਾਂ ਨੇ ਬੜੇ ਪਿਆਰ ਦੇ ਨਾਲ ਆਪਣੇ ਮਹੰਤ ਦੇ ਉੱਤੇ ਸਵਾਲ ਕਰਤਾ ਵੀ ਤੂੰ ਸਤਿਗੁਰਾਂ ਨੂੰ ਤੋਰ ਕਿਉਂ ਦਿੱਤਾ ਹੈ
ਆਰ ਬਲਾ ਲਾਗੀ ਬਾਲ ਸੁਚਾਲੀ
ਕਹਿੰਦੇ ਬੜੀ ਛੋਟੀ ਉਮਰ ਹੈ ਤੇ ਬੜੀ ਚੰਗੀ ਇਹਨਾਂ ਦੀ ਚਾਲੀ ਸੀ
ਰਾਮਰਾਜ ਭਗਤ ਪਰਸਾਲੀ
ਇਹਨਾਂ ਦੀ ਬਾਣੀ ਭਗਤੀ ਤੇ ਗਿਆਨ ਦੇ ਨਾਲ ਐਨ ਸਾਲੀ ਕਿ ਭਾਵ ਘਰ ਭਗਤੀ ਤੇ ਗਿਆਨ ਦਾ ਮਿਲੀ ਹੋਈ
ਤੁਮ ਸੋ ਆਨ ਕੀਨ ਬਹੁ ਪਾਊ
ਤੁਹਾਡੇ ਨਾਲ ਆ ਕੇ ਉਹਨਾਂ ਨੇ ਬਹੁਤ ਮਹਾਨ ਸਾਹਿਬ ਜੀ ਪ੍ਰੇਮ ਕੀਤਾ
ਨਿਰਦਲ ਕਿਰਪਾਲੀ ਵਿਸਾਲ ਸੁਭਾਊ
ਬੜਾ ਕੋਮਲ ਤੇ ਕਿਰਪਾਲੂ ਉਹਨਾਂ ਦਾ ਸੁਭਾਅ
ਭੋਜਨ ਸੌਜ ਆਨ ਜਬ ਵੈਸੇ
ਇਸ ਵੇਲੇ ਭੋਜਨ ਦੀ ਸਾਰੀ ਸਮੱਗਰੀ ਲਿਆ ਕੇ ਭਾਈ ਬਾਲਾ ਤੇ ਗੁਰੂ ਨਾਨਕ ਸਾਹਿਬ ਬੈਠੇ ਸੀ ਤੁਹਾਡੇ ਪਾਸ
ਚੰਨ ਰਜਾਏ ਦੀਨ ਤੁਮ ਕੈਸੇ
ਇਹ ਮਹੰਤ ਦੇ ਚੇਲਿਆਂ ਨੇ ਸਵਾਲ ਕਰ ਦਿੱਤਾ ਵੀ ਤੂੰ ਸਤਿਗੁਰਾਂ ਨੂੰ ਤੇ ਭਾਈ ਬਾਲੇ ਨੂੰ ਜਾਣ ਵਾਸਤੇ ਕਿਉਂ ਆਗਿਆ ਦੇ ਦਿੱਤੇ
ਸੁਣ ਮਹੰਤ ਬੋਲਿਓ ਬਰਬਾਨੀ
ਸੁਣ ਕੇ ਆਪਣੇ ਚੇਲਿਆਂ ਦੀ ਗੱਲ ਸਾਧ ਸੰਗਤ ਜੀ ਇਹ ਮਹੰਤ ਸੰਤ ਰੇਣ ਜਿਹੜਾ ਸੀ ਬੋਲਿਆ
ਏਕੋ ਪਰਮ ਪੁਰਖ ਸੁਖਦਾਨੀ
ਕਹਿੰਦੇ ਕੋਈ ਪਰਮ ਪੁਰਖ ਮਹਾਂਪੁਰਸ਼ ਹੈ ਅਵਤਾਰੀ ਪੁਰਸ਼ ਹੈ ਸੁਖ ਦੇਣ ਵਾਸਤੇ ਸੰਸਾਰ ਵਿਚ ਆਏ ਨੇ
ਕਲਾਮਾਨ ਗਿਆਨੀ ਗੁਣਖਾਨੀ
ਬੜੇ ਸ਼ਕਤੀ ਵਾਲੇ ਤੇ ਗਿਆਨੀ ਤੇ ਗੁਣਾਂ ਦੀ ਖਾਨ ਹਨ
ਦੁਰਿਓ ਰਹੇ ਗਾਤੀ ਪਰਹੇ ਨਾ ਜਾਨੀ
ਇਹਨਾਂ ਦੀ ਜਿਹੜੀ ਅਵਸਥਾ ਹੈ ਤੇ ਛੁਪਾ ਕੇ ਰੱਖਦੇ ਆ ਜੇ ਲੋਕਾਂ ਨੂੰ ਸਮਝ ਨਹੀਂ ਆ ਰਹੇ
ਪਇਓ ਅਸਹੇ ਮੁਝ ਤੇਜ ਪ੍ਰਭਾਉ
ਅਖੀਰ ਇਹਨੂੰ ਸਚਿਆਈ ਕਹਿਣੀ ਪੈ ਗਈ ਕਹਿੰਦਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਤੇਜ ਪ੍ਰਭਾਵ ਸੀ ਨਾ ਉਹਨਾਂ ਦੇ ਮੱਥੇ ਦਾ ਤੇ ਮੇਰੇ ਤੋਂ ਸਹਾਰਿਆ ਨਹੀਂ ਜਾ ਸਕਿਆ
ਜਾਂਤੀ ਦੀ ਨੀ ਜਾਣ ਰਜਾਓ
ਕਹਿੰਦੇ ਇਸ ਵਾਸਤੇ ਮੈਂ ਇਹਨਾਂ ਨੂੰ ਜਾਣ ਵਾਸਤੇ ਆਗਿਆ ਦੇ ਦਿੱਤੀ
ਅਸਤੇ ਤਵ ਕੀਨੋ ਪੁਨਿਆਸਨਾ
ਇਸ ਤਰ੍ਹਾਂ ਸਾਧ ਸੰਗਤ ਜੀ ਕਹਿ ਕੇ ਭੋਜਨ ਬਣਾ ਕੇ ਇਹਨਾਂ ਨੇ ਛਕਣਾ ਕੀਤਾ
ਖਾਣ ਲੱਗੇ ਸਵਾਦਨ ਲੈ ਰਸਨਾ
ਬੜਾ ਭਾਰੀ ਭੋਜਨ ਸਵਾਦੀ ਸੀ ਰਸਨਾ ਦੇ ਨਾਲ ਰਸ ਲੈ ਕੇ ਖਾਣ ਲੱਗ ਪਏ
ਕਰੇਤਾ ਮੇਲਿਓ ਸੰਗ ਪਾਇਸ
ਹਾਂਜੀ ਪਾਇਸ ਖੀਰ ਬਣਾਈ ਉਹਦੇ ਚ ਘਿਓ ਤੇ ਖੰਡ ਜਿਹੜੀ ਸੀ ਮੇਲਣਾ ਕੀਤੇ
ਸੰਤ ਸੁਧਾ ਤਾਰੀ ਤ੍ਰਿਪਤੇ ਖਾਇਸ
ਕਹਿੰਦੇ ਸੰਤ ਜਿਹੜੇ ਸੀ ਬੜੇ ਭੁੱਖ ਦੇ ਅਧੀਨ ਸੀ ਸਾਰੇ ਰੱਜ ਗਏ ਨੇ ਛੱਕ ਕੇ
ਮਨ ਪ੍ਰਸੀਦ ਹੋਇਆ ਬਚਨ ਬਖਾਨੇ
ਸਾਰਿਆਂ ਨੇ ਪ੍ਰਸੰਨ ਹੋ ਕੇ ਮਨ ਦੇ ਜਿਸ ਤਰ੍ਹਾਂ ਬਚਨ ਗਹਿਣਾ ਕੀਤੇ
ਇਹ ਕਰਤਾਰ ਪਠਿਓ ਹਮ ਜਾਣੇ
ਕਹਿੰਦੇ ਅਸੀਂ ਸਮਝਦੇ ਹਾਂ ਵੀ ਇਹ ਕਰਤਾਰ ਵਾਹਿਗੁਰੂ ਨੇ ਭੋਜਨ ਸਾਨੂੰ ਭੇਜਿਆ
ਜਦੋਂ ਸਰੀਰ ਧਾਰ ਕਰਤਾਰਾ
ਜਾ ਕਹਿੰਦੇ ਕਰਤਾਰ ਨੇ ਆਪ ਹੀ ਗੁਰੂ ਨਾਨਕ ਦਾ ਸਰੀਰ ਧਾਰ ਕੇ
ਆਲੀਨ ਸੁਧਾ ਦੀਨ ਆਹਾਰਾ
ਸਾਡੀ ਭੁੱਖਿਆਂ ਦੀ ਆ ਕੇ ਖਬਰ ਲਈ ਸਾਨੂੰ ਭੋਜਨ ਦੇਣਾ ਕੀਤਾ
ਸਤ ਦਿਵਸ ਕੇ ਸੋਧੀ ਸੰਤਾਏ
ਕਹਿੰਦੇ ਸੱਤ ਦਿਨ ਦੇ ਹੋ ਗਏ ਸੀ ਭੁੱਖੇ ਐਨ ਭੁੱਖ ਨਾਲ ਦੁਖੀ ਕੀਤੇ ਹੋਏ ਸਾਂ
ਆ ਭੋਜਨ ਕਰ ਹਮ ਤ੍ਰਿਪਤਾਏ
ਹੁਣ ਭੋਜਨ ਛੱਕ ਕੇ ਅਸੀਂ ਤ੍ਰਿਪਤ ਕੀ ਰੱਜ ਗਏ ਹਾਂ
ਇਸ ਸ੍ਰੀ ਨਾਨਕਪੁਰ ਦਿਸ ਗਵਨੂ
ਇੰਦਰ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਨਗਰ ਦੀ ਤਰਫ ਨੂੰ ਆ ਰਹੇ ਨੇ
ਅਰਧ ਪੰਥ ਪਹੁੰਚੇ ਗੁਣ ਭਵਨੂ
ਅੱਧਾ ਰਸਤਾ ਜਿਹੜਾ ਅਸੀਂ ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਪਹੁੰਚ ਗਏ
ਸੋਚ ਵਿਮੋਚਨ ਸੋਚਣ ਲੱਗੇ
ਹਾਂਜੀ ਸੋਚਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਤੇ ਕੁਝ ਵਿਚਾਰ ਕਰਨ ਲੱਗੇ ਸੋਚਣ ਲੱਗ ਪਏ
ਹਰਕਤ ਚਿੱਤ ਪਗ ਪਰਹੇ ਨਾ ਆਗੇ
ਚਿੱਤ ਸਾਹਿਬ ਸੰਗਤ ਜੀ ਰੁਕ ਰਿਹਾ ਹੈ ਤੇ ਕੰਬ ਰਿਹਾ ਤੇ ਅੱਗੇ ਪੈਰ ਨੀ ਨਗਰ ਵੱਲ ਨੂੰ ਚੱਲਦਾ
ਚਿੰਤਾ ਤਰਸੇ ਹੋਇਆ ਗੁਣਖਾਨੀ
ਬੜੇ ਚਿੰਤਾ ਦੇ ਅਧੀਨ ਹੋਏ ਹੋਏ ਗੁਣਾਂ ਦੀ ਖਾਨ ਸਤਿਗੁਰੂ ਮਹਾਰਾਜ ਜੀ
ਬੋਲੇ ਮੁਸੂ ਅਸਬਿਦ ਬਾਣੀ
ਭਾਈ ਬਾਲਾ ਜੀ ਕਹਿੰਦੇ ਫਿਰ ਮੈਨੂੰ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਬੋਲੇ
ਇਹ ਕਿਨੂੰ ਕਿਆ ਹਮਨੇ ਕਾਮਾ
ਭਾਈ ਬਾਲਿਆ ਵੀ ਆਹ ਜਿਹੜਾ ਕੰਮ ਅਸੀਂ ਕੀ ਕੀਤਾ ਹੈ
ਪੁੱਤਰ ਕੋ ਦਹਿ ਚੱਲ ਧਾਮਾ
ਜਦੋਂ ਆਪਾਂ ਘਰ ਵਿੱਚ ਗਏ ਤੇ ਹੁਣ ਪਿਤਾ ਜੀ ਨੂੰ ਜਾ ਕੇ ਜਵਾਬ ਕੀ ਦੇਵਾਂਗੇ
ਜਿਤ ਕੋ ਅਦ ਕ੍ਰੋਧ ਉਪਜੈ ਹੈ
ਸਾਡੇ ਪਿਤਾ ਨੂੰ ਬਹੁਤ ਸਾਰਾ ਗੁੱਸਾ ਪੈਦਾ ਹੋਵੇਗਾ
ਕੁਝ ਤੁਲ ਸੋ ਦੇ ਗਾਰ ਲੜੇ ਹੈ
ਮੈਨੂੰ ਤੇ ਤੈਨੂੰ ਬਹੁਤ ਵੱਡੀਆਂ ਵੱਡੀਆਂ ਗਾਲਾਂ ਦੇ ਕੇ ਲੜਾਈ ਕਰੇਗਾ
ਮੈਂ ਭਾਖੋ ਕਾਜ ਦੋਸ਼ ਨਾ ਮੇਰੋ
ਭਾਈ ਬਾਲਾ ਕਹਿੰਦਾ ਮਹਾਰਾਜ ਮੈਂ ਵੀ ਗੁਰੂ ਨਾਨਕ ਸਾਹਿਬ ਨੂੰ ਕਹਿਤਾ ਵੀ ਮੇਰਾ ਦੇ ਵਿੱਚ ਕੋਈ ਦੋਸ਼ ਨਹੀਂ
ਤੁਮਕੋ ਵਰਜ ਰਹੋ ਬਹੁਤੇਰੋ
ਮੈਂ ਤਾਂ ਤੁਹਾਨੂੰ ਬਹੁਤ ਸਾਰਾ ਰੋਕ ਰਿਹਾ ਸੀ ਉਸ ਵੇਲੇ
ਆਪ ਜਾਣ ਕੇ ਕੀਨ ਕੋ ਕਾਜੂ
ਤੇ ਤੁਸੀਂ ਇਹ ਜਿਹੜਾ ਕੰਮ ਕੀਤਾ ਹੈ ਨਾ ਬਾਬੇ ਦੇ ਸੁਭਾਅ ਤੋਂ ਉਲਟਾ ਹੈ ਹੁਣ ਲਿਖਿਆ ਕੋ ਕਾਜੂ ਆ ਕਿਉਂਕਿ ਬਾਬੇ ਦੇ ਸੁਭਾਅ ਤੋਂ ਉਲਟ ਕੰਮ ਆ ਇਸ ਵਾਸਤੇ ਬਾਬੇ ਕਾਲੂ ਦੇ ਸੁਭਾਅ ਤੋਂ ਉਲਟ ਕੰਮ ਤੁਸੀਂ ਜਿਹੜਾ ਕੀਤਾ ਹੈ
ਜਿਤ ਕੋ ਚਿੰਤ ਧਰੀ ਤੁਮ ਆਜੂ
ਤੇ ਅੱਜ ਹੁਣ ਉਸ ਦੀ ਆਪਣੇ ਚਿੰਤ ਵਿੱਚ ਚਿੱਤ ਵਿੱਚ ਬਹੁਤ ਚਿੰਤਾ ਤੇ ਫਿਕਰ ਧਾਰ ਲਿਆ
ਅਬ ਜਿਵੇਂ ਹੋਏ ਸਹੋ ਸੋ ਰੀਤੀ
ਕਹਿੰਦੇ ਹੁਣ ਜਿਵੇਂ ਹੋਵੇਗਾ ਤੇ ਉਸ ਢੰਗ ਦੇ ਨਾਲ ਸਹਾਰ ਲਿਓ ਰੀਤੀ ਹੈ
ਸੂਦੀ ਹੋਏ ਅਥਵਾ ਵਿਪਰੀਤੀ
ਤੇ ਚਾਹੇ ਸਿੱਧੀ ਹੋਵੇ ਤੇ ਚਾਹੇ ਉਲਟੀ ਪੈ ਜਾਵੇ
ਬਿਲਕੁਲ ਚਿੰਤਨਾ ਏਕ ਵਿਆਪੇ
ਮੈਨੂੰ ਤਾਂ ਭਾਈ ਬਾਲਾ ਕਹਿੰਦਾ ਵੀ ਇੱਕ ਦੀ ਫਿਕਰ ਵੀ ਇੱਕ ਵੀ ਫਿਕਰ ਦੀ ਗੱਲ ਜਿਹੜੀ ਹੈ ਨਹੀਂ ਲੱਗ ਰਹੀ
ਧੰਨ ਤੁਮਰਾ ਖਰਚਿਓ ਤੁਮ ਆਪੇ
ਇਹ ਧੰਨ ਤੁਹਾਡਾ ਸੀ ਤੁਹਾਡੇ ਪਿਤਾ ਨੇ ਦਿੱਤਾ ਸੀ ਤੁਸੀਂ ਆਪ ਹੀ ਖਰਚ ਲਿਆ ਹੈ
ਗੌਰ ਨਾ ਮੈਂ ਤੁਮ ਤੇ ਕਛ ਸਿਆਣਾ
ਤੇ ਫੇਰ ਮਹਾਰਾਜ ਮੈਂ ਤੁਹਾਤੋਂ ਕੋਈ ਬਹੁਤੀ ਵੱਡੀ ਸਿਆਣਪ ਵਾਲਾ ਵੀ ਨਹੀਂ ਹਾਂ
ਸਭ ਜਾਣੇਗੇ ਬੈਸ ਸਮਾਨਾ
ਤੇ ਸਾਰੇ ਇਸ ਗੱਲ ਨੂੰ ਵੀ ਸਮਝਣਗੇ ਕਿ ਇਹਨਾਂ ਦੀ ਉਮਰ ਜਿਹੜੀ ਹੈ ਦੋਹਾਂ ਦੀ ਇੱਕੋ ਜੀ। ਭਾਈ ਬਾਲਾ 3 ਸਾਲ ਛੋਟੇ ਸੀ ਗੁਰੂ ਨਾਨਕ ਸਾਹਿਬ ਤੋਂ।
ਅਨਸਾਰੀ
ਤੇ ਫੇਰ ਮਹਾਰਾਜ ਮੈਂ ਤੁਹਾਡਾ ਸੇਵਕ ਹਾਂ ਤੇ ਤੁਹਾਡੀ ਆਗਿਆ ਦੇ ਅਨੁਸਾਰ ਚੱਲਣਾ ਹੈ।
ਭੇਜੋ ਦਾਸ ਵਿਚਾਰੀ
ਤੇ ਤੁਹਾਡੇ ਪਿਤਾ ਨੇ ਮੈਨੂੰ ਤੁਹਾਡਾ ਸੇਵਕ ਜਾਣ ਕੇ ਨਾਲ ਭੇਜਿਆ ਹੈ।
ਜਾਂ ਤੇ ਦੋਸ਼ ਨਾ ਮਾ ਪਰਠਾਨਾ
ਇਸ ਵਾਸਤੇ ਮੇਰੇ ਉੱਤੇ ਬਾਬਾ ਕਾਲੂ ਕੋਈ ਦੋਸ਼ ਨਹੀਂ ਲਾ ਸਕਦਾ।
ਕਰਮ ਸੁਭਾ ਸੁਭ ਤੁਮਰੋ ਜਾਨ ਹੈ,
ਚਾਹੇ ਤੁਸੀਂ ਚੰਗਾ ਕਰਮ ਕੀਤਾ ਚਾਹੇ ਮਾੜਾ ਕੀਤਾ ਹੈ ਤੁਸੀਂ ਜਾਨਣਾ ਕਰੋ।
ਗਟੀ ਗਿਣਤ ਬੋਲੋ ਬਚ ਦੋ।
ਇਸ ਤਰ੍ਹਾਂ ਸਾਹਿਬ ਸੰਗ ਜੀ ਗਿਣਤੀਆਂ ਗਿਣਦਿਆਂ ਤੇ ਦੋਵੇਂ ਬਚਨ ਬੋਲਦੇ
ਲੈ ਰਾਨੀ ਤਲਵੰਡੀ ਸੋ।
ਇੰਨੇ ਚਿਰ ਨੂੰ ਤਲਵੰਡੀ ਨਗਰੀ ਜਿਹੜੀ ਸੀ ਨੇੜੇ ਆਵੇ।
ਹਾਂ ਤੋਂ ਚੱਲ ਆਇਓ ਨਿਜ ਸਦਨਾ।
ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਬਾਲਾ ਕਹਿ ਰਹੇ ਮੈਂ ਤਾਂ ਆਪਣੇ ਘਰ ਦੇ ਚੱਲ ਕੇ ਆ ਗਿਆ।
ਗੁਰਨਾ ਪਰਵੇਸੇ ਪੰਕਜ ਬਦਨਾ।
ਕਬਲ ਸਰੀਖੇ ਚਿਹਰੇ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਨਗਰ ਵਿੱਚ ਨਹੀਂ ਪ੍ਰਵੇਸ਼ ਹੋਏ।
ਏਕ ਤਾਲ ਜਲਹੀਨ ਜੋ ਦੂਰੀ।
ਨਗਰ ਤੋਂ ਬਾਹਰਲੇ ਪਾਸੇ ਦੂਰ ਇੱਕ ਸੁੱਕਾ ਹੋਇਆ ਤਲਾਅ ਸੀ।
ਵੈਸੇ ਬੈਸਕ ਜਨ ਰੂਰੀ।
ਜਿਨ੍ਹਾਂ ਦੀ ਸਾਧ ਸੰਗ ਜੀ ਬੈਠਣੀ ਜਿਹੜੀ ਸੁੰਦਰ ਹੈ ਜਾਂ ਉਮਰ ਸੁੰਦਰ ਹੈ ਤੇ ਉੱਥੇ ਸਤਿਗੁਰੂ ਬੈਠ ਗਏ।
ਸੁਣਿਓ ਜਬੇ ਆਇਓ ਘਰ ਬਾਲਾ।
ਹੁਣ ਬਾਬੇ ਕਾਲੂ ਨੇ ਸੁਣ ਲਿਆ ਵੀ ਜਿਸ ਵੇਲੇ ਭਾਈ ਬਾਲਾ ਘਰ ਵਿੱਚ ਆ ਗਿਆ
ਭਇਓ ਹੋਣ ਕਾਲੂ ਤਤਕਾਲਾ।
ਬਾਬੇ ਕਾਲੂ ਦੇ ਅੰਦਰ ਸਾਧ ਸੰਗ ਜੀ ਹੌਲ ਪੈ ਗਿਆ ਦਿਲ ਦੇ ਤਾਂ ਉਸੇ ਵੇਲੇ
ਦਾਸ ਬਿਠਾਏ ਮੁਝੇ ਬੁਲਵਾਇਆ।
ਆਪਣਾ ਨੌਕਰ ਭੇਜ ਕੇ ਬਾਬੇ ਕਾਲੂ ਨੇ ਮੈਨੂੰ ਘਰ ਵਿੱਚੋਂ ਬੁਲਾਉਣਾ ਕੀਤਾ।
ਕਰੂਰ ਬਲੋਕਤ ਬਚਨ ਹਲਾਇਆ।
ਬੜੀ ਭਿਆਨਕ ਜੀ ਟੇਢੀ ਨਿਗਾਹ ਨਾਲ ਵੇਖ ਕੇ ਤੇ ਮੈਨੂੰ ਇਸ ਤਰ੍ਹਾਂ ਬਚਨ ਕਹਿਣਾ ਕੀਤਾ।
ਕਾਰਖਿਕ ਨਾਨਕ ਕਹਿਵਾ।
ਬਾਲੇ ਰੁਪਈਏ ਕਿੱਥੇ ਆ ਨਾਨਕ ਕਿੱਥੇ ਆ ਇਸ ਵੇਲੇ
ਤਜੋ ਸੰਗ ਕਿਉਂ ਪਾਛੇ ਰਹਿਵਾ।
ਤੇ ਕਿਉਂ ਤੇਰਾ ਸਾਥ ਉਹਨੇ ਛੱਡ ਦਿਆ ਦਿੱਤਾ ਹੈ ਤੇ ਕਿਉਂ ਪਿੱਛੇ ਰਹਿ ਗਿਆ।
ਬੰਜੋ ਬੰਜ ਕਿਦੋ ਤੁਮ ਨਾਹੀ।
ਜਿਹੜਾ ਮੈਂ ਸੌਦਾ ਕਰਨ ਵਾਸਤੇ ਕਿਹਾ ਸੀ ਖਰੀਦਿਆ ਹੈ ਜਾਂ ਨਹੀਂ ਖਰੀਦਿਆ।
ਬਿੰਦੀਏ ਸੁਦਗਾ ਨਿਜ ਘਰ ਮਾਹੀ।
ਤੇ ਫੇਰ ਬਿਨਾਂ ਖਬਰ ਦਿੱਤੀ ਤੋ ਤੂੰ ਆਪਣੇ ਘਰ ਦੇ ਚਲੇ ਗਿਆ।
ਇਹ ਨਗਰੀ ਮੈਂ ਤੇ ਕੋ ਛੋਰਾ।
ਕਿਹੜੇ ਨਗਰੀ ਵਿੱਚ ਇਸ ਨੂੰ ਛੱਡ ਕੇ ਤੂੰ ਆ ਗਿਆ।
ਰੂਠ ਰਹੇ ਹੋ ਕਿਉਂ ਤੇ ਨਾ ਬਹੂਰਾ।
ਤੇ ਜਾ ਤੇਰੇ ਨਾਲ ਉਹ ਰੁੱਸ ਗਿਆ ਲੜਾਈ ਹੋ ਗਈ ਤੇ ਤੂੰ ਮੋੜ ਕੇ ਕਿਉਂ ਨੀ ਉਸ ਨੂੰ ਲਿਆਉਣਾ ਕੀਤਾ।
ਅਸਬਦ ਸੁਣ ਕੇ ਗਿਰਾ ਉਬਾਚੀ।
ਕਹਿੰਦੇ ਬਾਬੇ ਕਾਲੂ ਦੇ ਗੁੱਸੇ ਵਾਲੇ ਬਚਨ ਐਸੇ ਸੁਣ ਕੇ ਤੇ ਮੈਂ ਇਸ ਤਰ੍ਹਾਂ ਫਿਰ ਆਖਿਆ
ਜਸਬਿਤ ਬੀਤੀ ਬਤਾਤੀ ਸਾਚੀ।
ਜਿਸ ਤਰ੍ਹਾਂ ਸਾਡੇ ਨਾਲ ਬਤੀਤ ਹੋਏ ਸੀ ਸੱਚੀ ਸੱਚੀ ਗੱਲ ਦੱਸ ਦਿੱਤੀ।
ਇੱਕ ਕਾਨਨ ਮੈਂ ਹੁਤੇ ਪਖੀਰਾ।
ਕਹਿਣ ਲੱਗੇ ਬਾਬਾ ਕਾਲੂ ਇੱਕ ਜੰਗਲ ਵਿੱਚ ਬਹੁਤ ਸਾਧ ਸਨ ਬੈਠੇ।
ਚਲੇ ਜਾਤ ਵੈਸੇ ਤਨ ਤੀਰਾ।
ਬਸ ਅਸੀਂ ਦੋਵੇਂ ਚਲੇ ਜਾ ਰਹੇ ਸੀ ਚਲਦਿਆਂ ਚਲਦਿਆਂ ਉਹਨਾਂ ਦੇ ਪਾਸ ਬੈਠ ਗਏ।
ਕਛਕ ਪਰ ਪਰਸ ਪਰ ਬੋਲਣ ਕੀਨਾ।
ਤੇ ਕੁਝ ਕੁ ਸਾਡੇ ਜਵਾਬ ਤੇ ਸਵਾਲ ਵੀ ਉਹਨਾਂ ਦੇ ਆਸ਼ਰਮ ਦੇ ਚ ਹੋਣਾ ਕੀਤੇ।
ਭੋਜਨ ਹਿੱਤ ਤਿਨ ਕੋ ਧਨ ਦੀਨਾ।
ਤੇ ਬਸ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਭੋਜਨ ਛਕਣ ਵਾਸਤੇ ਉਹਨਾਂ ਨੂੰ ਧਨ ਜਿਹੜਾ ਸੀ 20 ਰੁਪਈਏ ਦੇ ਦਿੱਤੇ।
ਕਹਿਣ ਲੱਗੇ ਪਿਤਾ ਇਸ ਜੈਸੀ।
ਮੈਂ ਕਿਹਾ ਵੀ ਸੀ ਉਹਨਾਂ ਨੇ ਕਿਹਾ ਜਿਸ ਤਰ੍ਹਾਂ ਪਿਤਾ ਦੀ ਆਗਿਆ ਸੀ
ਭਲੇ ਬਣਜ ਕੀਨੀ ਤੈਸੇ।
ਪਿਤਾ ਨੇ ਕਿਹਾ ਸੀ ਭਲਾ ਬਣਜ ਕਰਨਾ ਹੈ ਤੇ ਅਸੀਂ ਉਹ ਭਲਾ ਬਣਜ ਕਰ ਦਿੱਤਾ ਹੈ।
ਜੇ ਕਰ ਦਰਬ ਕਰਨ ਮੁਰਿਆ ਏ।
ਬਸ ਧਨ ਜਿਹੜਾ ਅਸੀਂ ਸਾਰਾ ਨੂੰ ਦੇ ਕੇ ਆਪਣੇ ਘਰ ਨੂੰ ਮੁੜਿਆ ਹਾਂ।
ਨਗਰ ਬਹਿਰ ਬੈਸੇ ਕਿਸ ਥਾਂ।
ਕਹਿੰਦਾ ਨਗਰ ਤੋਂ ਬਾਹਰ ਹੀ ਕਿਸੇ ਥਾਂ ਬੈਠੇ ਹੋਣਗੇ।
ਕ੍ਰੋਧ ਕਰਨ ਤੇ ਤੁਮ ਤੇ ਡਰ ਧਰਕਾ।
ਸਾਡੇ ਪਿਤਾ ਨੇ ਕ੍ਰੋਧ ਕਰਨਾ ਔਰ ਇਸ ਡਰ ਨੂੰ ਧਾਰ ਕੇ
ਸਦਨ ਆਏ ਹੈ ਵਿਚਰਕਾ।
ਬਸ ਇਹੀ ਗੱਲ ਵਿਚਾਰ ਕੇ ਆਪਣੇ ਘਰ ਦੇ ਕਦੇ ਨਹੀਂ ਆਏ।
ਆ ਸੁਣ ਕਾਲੂ।